पंकज बंदन पद पंकज बंदन सिमरंगद दुख निकंदन श्री अमरदास हृदय नित त्याऊं हृदय नित श्री गुरु रामदास गुण गाऊं श्री अर्जन विघ्न न के नाशक नन के नाशक हर गोविंद शुभ सुमत प्रकाश श्री हर राय नमो कर जोरी कर जोरी श्री हर कृष्ण मनाओ बहोरी देव बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सी साजी पुन पुन सी बंदो बार बार जगदीश एकंकार सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विनाशन सोए
मत सदन कुमत कदन इंद्र बदन जग माए बंदो बंद ते कहो कथा सुख दाए
वाहिगुरु जी की फतेह धन धन सतगुरु नौवे पातशाह श्री गुरु तेग बहादुर साहिब महाराज जी दे पावन पवित्र चरणा कमलां विखे हाजरा हजूर जाहरा जहूर सर्व कला भरपूर धन धन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी ने कर रहे हो सतगुरु महाराज जी की अपार कृपा है जो सतगुरु महाराज जी नेता प्रति सानू अपना पावन पवित्र इतिहास सुनांदे हन भाई बाला जी दे जन्म साखी जिसनू भाई साहब भाई कवि संतोख सिंह जी ने छंद बंद विच लिख के बड़ा सुंदर स्वरूप बना के श्री नानक प्रकाश ग्रंथ के रूप विच सानू गुरु की साहब संगत नू गुरु खालसे नू भेट कीता सी उस पावन ग्रंथ का इतिहास लड़ीवार विचारा नेता प्रति आप सरवण करते हैं। सतगुरु नानक देव साहिब महाराज जी उदासिया दे विच जेड़ियां जेड़ियां थावां ते पातशाह जी ने चरण पाए हैं ਉਹਨਾਂ ਥਾਵਾਂ ਦੇ ਇੱਕ ਇੱਕ ਥਾਂ ਦੇ ਇੱਕ ਇੱਕ ਪਲ ਦੇ ਕੋਤਕ ਇੱਕ ਇੱਕ ਸਮੇਂ ਦੀਆਂ ਘਟਨਾਵਾਂ ਨੂੰ ਬੜਾ ਸੁੰਦਰ ਸਰੂਪ ਵਿੱਚ ਵਰਣਨ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਜਿਹੜਾ ਭਾਰਤ ਖੰਡ ਦੇ ਵਿੱਚ ਆਪਣੇ ਦੇਸ਼ ਵਿੱਚ ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਚਰਨ ਪਾਏ ਨੇ ਉਹਨਾਂ ਦੇ ਪ੍ਰਸੰਗ ਭਾਈ ਸਾਹਿਬ ਕਵੀ ਸਿੰਘ ਤੋਪ ਸਿੰਘ ਜੀ ਲਿਖ ਰਹੇ ਨੇ, ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਦੁਇਰਾ ਸੁਮਤ ਸਦਨ ਕੁਮਤੈ ਕਦਨ ਇੰਦ ਬਦਨ ਜਗ ਮਾਏ।
ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦਾ ਮੰਗਲ ਕਰਦਿਆਂ ਹੋਇਆ ਭਾਈ ਸਾਹਿਬ ਭਾਈ ਕਵੀ ਸਿੰਘ ਤੋਪ ਸਿੰਘ ਜੀ ਵਰਣਨ ਕਰ ਰਹੇ ਹਨ। ਕਹਿੰਦੇ ਜਿਹੜੇ ਚੰਗੀ ਮਤ ਦਾ ਪ੍ਰਕਾਸ਼ ਕਰਨ ਵਾਲੇ ਹਨ ਅਤੇ ਮਾੜੀ ਮਤ ਹਿਰਦੇ ਚੋਂ ਦੂਰ ਕਰਕੇ ਹਿਰਦੇ ਵਿੱਚ ਗਿਆਨ ਪ੍ਰਕਾਸ਼ ਕਰਨ ਵਾਲੇ, ਸਮਤ ਸਦਨ ਕੁਮਤ ਹੈ ਕਦਨ, ਚੰਗੀ ਮਤ ਪ੍ਰਕਾਸ਼ ਕਰਦੇ ਨੇ ਮਾੜੀ ਮਤ ਦਾ ਨਾਸ਼ ਕਰ ਦਿੰਦੇ ਹਨ। ਕਿਉਂਕਿ ਚੰਗੀ ਮਤ ਚੰਗੀ ਵਸਤੂ ਉੱਥੇ ਪੈਂਦੀ ਹੈ ਜਿੱਥੇ ਭੈੜੀ ਥਾਂ ਭੈੜੀ ਵਸਤੂ ਖਤਮ ਹੋ ਜਾਵੇ। ਗੁਰੂ ਪਾਤਸ਼ਾਹ ਜੀ ਗੁਰੂ ਸਰੂਪ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਾੜੀ ਮਤ ਖਤਮ ਕਰਕੇ ਚੰਗੀ ਸਮਤ ਪ੍ਰਗਟ ਕਰਨ ਵਾਲੇ ਹਨ ਤੇ ਜਿਨ੍ਹਾਂ ਦਾ ਚੰਦਰਮਾ ਨੂੰ ਸੁੰਦਰ ਮੁੱਖ ਹੈ, ਇੰਨੀ ਵਡਿਆਈ ਚੰਦਰਮਾ ਦੀ ਨਹੀਂ ਕੀਤੀ ਜਾਂਦੀ ਜਿੰਨੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਦੀ ਹੈ।
ਬੰਦੋ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਏ।
ਐਸੇ ਪਾਵਨ ਵਡਿਆਈ ਦੇ ਮਾਲਕ ਪ੍ਰਭਤਾ ਦੇ ਸਵਾਮੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰਾਂ ਕਰਕੇ ਗੁਰੂ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਇਤਿਹਾਸ ਰਚਨ ਕਰਦੇ ਹਾਂ।
ਜੋ ਪਈ ਸੁਣੀਏ ਸ੍ਰੀ ਅੰਗਦ ਇਤਿਹਾਸ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਪਾਵਨ ਇਤਿਹਾਸ ਸੁਣਾ ਰਹੇ ਹਨ। ਭਾਈ ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਗੇ ਦਾ ਇਤਿਹਾਸ ਸੁਣਨਾ ਕਰੋ।
ਵਿਦਾ ਹੋਏ ਗਮਨੇ ਸੁਖ ਰਾਸਾ,
ਸੁਖਾਂ ਦੇ ਰਾਸ ਸੁਖਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਸ ਥਾਂ ਤੋਂ ਜਿੱਥੇ ਪਾਤਸ਼ਾਹ ਨੇ ਆਤਮ ਸਰੂਪ ਦਾ ਗਿਆਨ ਬਖਸ਼ਿਆ, ਅੱਗੇ ਸਤਿਗੁਰੂ ਮਹਾਰਾਜ ਜੀ ਨੇ ਚਾਲਾ ਮਾਰਿਆ, ਉਥੋਂ ਵਿਦਾ ਲੈ ਕੇ ਅਗਲੇ ਥਾਂ ਤੇ ਚੱਲੇ ਹਨ।
ਕੀਰਤ ਮਾਲ ਜੈ ਖੰਡ ਸੁਹਾਵਾ,
ਜਿਹੜਾ ਖੰਡ ਦਾ ਨਾਮ, ਖੰਡ ਨਾਮ ਧਰਤੀ ਦੇ ਨੌ ਖੰਡ ਹਨ, ਹਿੱਸੇ ਹਨ। ਕਿਹੜੇ ਖੰਡ ਤੇ? ਕੇਤ ਮਾਲ, ਇਹ ਉਸ ਦਾ ਨਾਮ ਹੈ ਜਿਸ, ਇਹ ਪੁਰਾਣੇ ਨਾਮ ਹਨ, ਅੱਜ ਕੱਲ ਉਹਨਾਂ ਦੇ ਨਾਮ ਬਦਲ ਜਾਂਦੇ ਸਮੇਂ ਦੇ ਨਾਲ, ਸ਼ਹਿਰਾਂ ਦੇ ਦੇਸ਼ਾਂ ਦੇ ਨਾਮ ਤਬਦੀਲ ਆ ਜਾਂਦਾ। ਇਹ ਪੁਰਾਣਾ ਸਮੇਂ ਦਾ ਨਾਮ ਦੱਸ ਰਹੇ ਹਨ, ਕੇਤਮਾਲ। ਜਿੱਥੇ ਕੇਤਮਾਲ ਨਾਮ ਦਾ ਖੰਡ ਸੀ, ਹਿੱਸਾ ਸੀ, ਉਥੇ ਪਾਤਸ਼ਾਹ ਜੀ ਨੇ ਚਾਲਾ ਮਾਰਿਆ।
ਤਹਾਂ ਪਹੁੰਚੇ ਦੁੱਖ ਬਨ ਦਾਵਾ,
ਉਥੇ ਦੁੱਖਾਂ ਨੂੰ ਦਾਵਾ ਅਗਨੀ ਦੀ ਤਰ੍ਹਾਂ ਨਾਸ਼ ਕਰਨ ਵਾਲੇ, ਜਿਵੇਂ ਦਾਵਾ ਅਗਨੀ ਆਪਣਾ ਜ਼ੋਰ ਲਾ ਕੇ ਬੜੀ ਛੇਤੀ ਨਾਸ਼ ਕਰ ਦਿੰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਵੱਡੇ ਬਲੀ ਹਨ, ਜਿਹੜੇ ਪਖੰਡ ਨੂੰ, ਦੁਸ਼ਟਾਂ ਨੂੰ, ਮਾੜੀਆਂ ਬਿਰਤੀਆਂ ਨੂੰ, ਦੁੱਖਾਂ ਨੂੰ ਦੂਰ ਛਿੰਨ ਵਿੱਚ ਕਰ ਦਿੰਦੇ, ਜਿਵੇਂ ਦਾਵਾ ਨਾਲ ਅਗਨੀ ਸਾੜ ਦਿੰਦੀ ਹੈ, ਇਸ ਤਰ੍ਹਾਂ ਪਾਤਸ਼ਾਹ ਜੀ ਪਾਪਾਂ ਦਾ ਨਾਸ਼ ਕਰਨ ਵਾਲੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੇਤ ਮਾਲ ਖੰਡ ਵਿਚ ਪਹੁੰਚੇ ਹਨ।
ਧੂਪ ਪ੍ਰਜਾ ਤੈ ਕੇ ਨਰ ਸਾਰੇ ਪੂਜੈ ਸ੍ਰੀ ਚੰਡੀ ਹਿਤ ਧਾਰੇ।
ਉਥੇ ਦੇ ਰਹਿਣ ਵਾਲੇ ਕੇਤ ਮਾਲ ਦੇ ਜਿਹੜਾ ਕੇਤ ਮਾਲ ਖੰਡ ਹੈ ਹਿੱਸਾ ਹੈ, ਇੱਥੇ ਦੇ ਰਹਿਣ ਵਾਲੇ ਲੋਕ ਰਾਜੇ ਸਮੇਤ ਪ੍ਰਜਾ ਸਭ ਹੀ ਛੋਟੇ ਵੱਡੇ ਸਭ ਚੰਡੀ ਮਾਤਾ ਨੂੰ ਦੁਰਗਾ ਸਰੂਪ ਨੂੰ ਪੂਜਦੇ ਸੀ।
ਮੇਲਾ ਹੋਤੋ ਮਿਸਾਲ ਸੁਤੈਵਾ,
ਉਸ ਥਾਂ ਤੇ ਬੜਾ ਵੱਡਾ ਮੇਲਾ ਲੱਗਿਆ ਕਰਦਾ ਸੀ ਤੇ ਜਿਸ ਵਕਤ ਪਾਤਸ਼ਾਹ ਜੀ ਪਹੁੰਚੇ ਹਨ ਉਸ ਸਮੇਂ ਵੀ ਇਹ ਮੇਲਾ ਲੱਗਿਆ ਹੋਇਆ ਸੀ।
ਪਵਨ ਕਾਲ ਕਾ ਰਾਜਤ ਜੈਮਾ,
ਜਿਹੜੇ ਮੇਲੇ ਵਿਚ ਮਾਂ ਕਾਲਕਾ ਸਰੂਪ ਜੋਤ ਸਰੂਪ ਜਿਹੜੀ ਚੰਡੀ ਹੈ, ਜਿਹੜੀ ਸੰਸਾਰ ਵਿਚ ਵਰਤਣ ਵਾਲੀ ਮਾਈ, ਉਹ ਮਾਈ ਏਕਾ ਮਾਈ ਵਾਲੀ ਚੰਡੀ ਸਰੂਪ ਦੁਰਗਾ ਸਰੂਪ ਉਥੇ ਉਸ ਦੀ ਪੂਜਾ ਕਰਿਆ ਕਰਦੇ ਸੀ ਮੇਲੇ ਵਿਚ, ਤੇ ਮਾਤਾ ਦੀ ਪੂਜਾ ਕਰਦੇ ਸੀ ਜਿਸ ਮੰਦਰ ਵਿਚ ਮਾਤਾ ਦੀ ਸਥਾਪਨਾ ਸੀ, ਚੰਡੀ ਮਾਤਾ ਦੀ ਪੂਜਾ ਕਰ ਰਹੇ ਸੀ ਲੋਕ ਉਥੇ ਦੇ।
ਵੈਸੇ ਸ੍ਰੀ ਗੁਰੂ ਮਾਰਗ ਮਾਏ ਨਰ ਅਨੇਕ ਆਵੇ ਇਕ ਜਾਏ।
ਮੇਲਾ ਲੱਗਿਆ ਸੀ ਤੇ ਮੇਲੇ ਵਿਚ ਇਕ ਪਾਸੇ ਲੋਕ ਚੰਡੀ ਮਾਤਾ ਦੀ ਪੂਜਾ ਕਰ ਰਹੇ ਸੀ, ਵੇਦਾਂ ਦੀ ਧੁਨੀ ਗਾ ਰਹੀ ਸੀ, ਸ਼ੰਖ ਵੱਜ ਰਹੇ ਸੀ, ਫੁੱਲਾਂ ਦੀ ਅਰਪਣ ਹੋ ਰਹੀ ਸੀ, ਸਭ ਪਾਸੇ ਚੋਂ ਸਭ ਖੁਸ਼ ਸੀ ਤੇ ਉਹਨਾਂ ਇੱਥੇ ਰਹਿਣ ਵਾਲੇ ਲੋਕ ਇੱਕ ਆਵ ਹੈ, ਇੱਕ ਲੋਕ ਆ ਰਹੇ ਸੀ ਇੱਕ ਜਾ ਰਹੇ ਸੀ ਦਰਸ਼ਨ ਕਰਕੇ, ਮੇਲੇ ਦਾ ਸਰੂਪ। ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰਸਤੇ ਵਿੱਚ ਬੈਠੇ ਹੋਏ ਹਨ, ਜਿਹੜਾ ਉਹ ਰਸਤਾ ਚੰਡੀ ਦੀ ਜਿੱਥੇ ਪੂਜਾ ਹੋ ਰਹੀ ਸੀ ਮੇਲੇ ਦੀ, ਉਸ ਮੇਲੇ ਦੇ ਰਸਤੇ ਦੇ ਵਿਚਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਸੀ ਤੇ ਲੋਕੀ ਕੋਈ ਦਰਸ਼ਨ ਕਰਨ ਆ ਰਿਹਾ ਸੀ ਤੇ ਕੋਈ ਜਾ ਰਿਹਾ ਸੀ।
ਲੇਲੇ ਬਲੀ ਪਸ਼ੂ ਭੇਟ ਚੜਾ ਮੈਂ, ਬਰ ਪਾਵੈ ਨਿਜ ਸੀਸ ਝੁਕਾ ਮੈਂ।
ਉਥੇ ਚੰਡੀ ਦੀ ਪੂਜਾ ਕਰਨ ਵਾਸਤੇ ਚੰਡੀ ਮਾਤਾ ਨੂੰ ਬਹੁਤ ਤਰ੍ਹਾਂ ਦੇ ਪਸ਼ੂਆਂ ਦੀ ਭੇਟਾ ਕੀਤੀ ਜਾਂਦੀ ਸੀ, ਪਸ਼ੂਆਂ ਦੇ ਸੀਸ ਲੈ ਕੇ ਪਸ਼ੂਆਂ ਦੀ ਭੇਟਾ ਖੂਨ ਤਿਲਕ ਲਾ ਕੇ ਮਾਤਾ ਚੰਡੀ ਦਾ ਪੂਜਨ ਹੋ ਰਿਹਾ ਸੀ, ਕਿਉਂਕਿ ਚੰਡੀ ਸਰੂਪ ਚੰਡ ਸਰੂਪ ਹੈ, ਤੇਗ ਸਰੂਪ ਤੇ ਤੇਗ ਨੂੰ ਲਹੂ ਦੀ ਜ਼ਰੂਰਤ ਹੁੰਦੀ ਹੈ, ਕਦੇ ਵੀ ਤੇਗ ਸੁੱਕੀ ਨਹੀਂ ਰਹਿ ਸਕਦੀ, ਖੰਡੇ ਨੂੰ ਤੇਗ ਨੂੰ ਖੂਨ ਦੀ ਲੋੜ ਪੈਂਦੀ ਹੈ, ਸਮੇਂ ਆਉਣ ਤੇਗਾਂ ਆਪਸ ਵਿਚ ਵੀ ਭਿੜ ਜਾਇਆ ਕਰਦੀਆਂ। ਐਸਾ ਸਮਾਂ ਹੁੰਦਾ ਕਈ ਵਾਰੀ ਤੇਗਾਂ ਜਿਹੜੀਆਂ ਸ਼ਸਤਰ ਨੇ ਉਹ ਆਪਣਾ ਸਥਾਨ ਬਦਲ ਲੈਂਦੀਆਂ, ਆਪਣੀਆਂ ਜਗ੍ਹਾ ਪਈਆਂ ਪਈਆਂ ਆਪਣਾ ਰੂਪ ਬਦਲ ਲੈਂਦੀਆਂ, ਉਹਨਾਂ ਨੂੰ ਲਹੂ ਦੀ ਖੂਨ ਦੀ ਲੋੜ ਪੈਂਦੀ ਹੈ। ਤੇ ਇੱਥੇ ਚੰਡੀ ਸਰੂਪ ਦੀ ਪੂਜਾ ਹੋ ਰਹੀ ਸੀ ਤੇ ਲੋਕੀ ਆਪਣੀ ਮਾਂ ਨੂੰ ਪੂਜਨ ਕਰਨ ਵਾਸਤੇ ਚੰਡੀ ਮਾਤਾ ਦੀ ਜਿਹੜੇ ਪੂਜਾ ਕਰਦੇ ਸੀ ਆਰਾਧਨਾ ਕਰਦੇ ਸੀ, ਉਹ ਲੋਕ ਪੂਜਾ ਕਰਨ ਵਾਸਤੇ ਆਪਣੇ ਆਪ ਨੂੰ ਫਲ ਲੈਣ ਵਾਸਤੇ ਬਹੁਤ ਸਾਰੇ ਪਸ਼ੂਆਂ ਦੀ ਭੇਟਾ ਕਰਾ ਰਹੇ ਸੀ ਤਾਂ ਕਿ ਸਾਡੇ ਕੰਮ ਪੂਰੇ ਹੋ ਜਾਣ।
ਜਬੈ ਨਿਪਤਲੇ ਆਇਓ ਟੋਲਾ, ਹਮੇਂ ਬਿਲੋਕਤ ਮੁਕਤੇ ਬੋਲਾ।
ਉਥੇ ਦੇ ਰਾਜੇ ਦਾ ਕੀ ਹਿਸਾਬ ਸੀ, ਲੋਕੀ ਤਾਂ ਆ ਰਹੇ ਸੀ ਜਾ ਕੇ ਦਰਸ਼ਨ ਕਰਕੇ ਵਾਪਸ ਜਾ ਰਹੇ, ਕੋਈ ਪਸ਼ੂ ਚੜਾ ਰਿਹਾ ਕੋਈ ਕੀ ਚੜਾ ਰਿਹਾ, ਤੇ ਕਈ ਫੁੱਲ ਵੀ ਚੜਾ ਰਹੇ ਸੀ, ਕਈ ਨਾਰੀਅਲ ਚ ਭੇਟਾ ਕਰ ਰਹੇ ਸੀ। ਇਹਨੇ ਨੂੰ ਉਹਨਾਂ ਲੋਕਾਂ ਦੇ ਵਿੱਚੋਂ ਉਥੇ ਦਾ ਰਾਜਾ ਆ ਗਿਆ, ਰਾਜੇ ਨੇ ਆਪਣੇ ਨਾਲ ਟੋਲਾ ਲਿੱਤਾ ਹੋਇਆ, ਰਾਜੇ ਦੀਆਂ ਫੌਜਾਂ ਨਾਲ ਸੀ ਤੇ ਫੌਜਾਂ ਆਪਣੀਆਂ ਨਾਲ ਦੌੜਦਾ ਹੋਇਆ ਰਾਜਾ ਚੰਡੀ ਦੇ ਮੰਦਰ ਵੱਲ ਜਾ ਰਿਹਾ ਸੀ। ਭਾਈ ਬਾਲਾ ਜੀ ਕਹਿੰਦੇ ਉਸਨੇ ਸਾਨੂੰ ਵੇਖਦਿਆਂ ਸਾਰ ਆਪਣੀਆਂ ਫੌਜਾਂ ਨੂੰ ਕਹਿਣ ਲੱਗਾ ਵੀ ਇਧਰ ਤਿੰਨ ਮਨੁੱਖ ਖੜੇ ਹੋਏ ਹਨ।
ਅਪਰਦੇਸ਼ ਕੇ ਮਨਜ ਦਿਸਾ ਮੈਂ, ਇੱਕ ਗੈਲੇ ਮੈਂ ਭੇਟ ਚੜਾਵੈ।
ਦੇਖ ਲਿਆ, ਪਛਾਣ ਲਿਆ, ਕਿਉਂਕਿ ਕੱਪੜਿਆਂ ਕਰਕੇ ਬੰਦੇ ਦੀ ਪਛਾਣ ਹੋ ਜਾਂਦੀ ਹੈ ਵੀ ਫਲਾਣਾ ਬੰਦਾ ਸਾਡੇ ਨਾਲ ਦਾ ਨਹੀਂ ਮਿਲਦਾ, ਕਿਉਂਕਿ ਜਿਸ ਦੇਸ਼ ਦੇ ਵਿੱਚ ਜੈਸਾ ਪਹਿਨਾਵਾ ਹੋਵੇ ਜੇ ਉਸ ਤੋਂ ਉਲਟਾ ਹੋਵੇ ਤਾਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਸਾਡੇ ਦੇਸ਼ ਦੇ ਪਹਿਨਾਵੇ ਦਾ ਨਹੀਂ, ਇਹਦਾ ਰੂਪ ਰੰਗ ਨਹੀਂ ਸਾਡੇ ਨਾਲ ਮਿਲਦਾ। ਕਹਿੰਦੇ ਵੀ ਇਹ ਬੰਦੇ ਦੂਸਰੇ ਦੇਸ਼ਾਂ ਦੇ ਲੱਗਦੇ ਨੇ, ਅਪਰ ਮਨ ਦੇਸ਼ ਕੇ, ਇਹ ਦੂਜੇ ਦੇਸ਼ਾਂ ਦੇ ਮਨੁੱਖ ਨੇ। ਇਸ ਤਰ੍ਹਾਂ ਕਰੀਏ, ਇਹਨਾਂ ਵਿੱਚੋਂ ਇੱਕ ਨੂੰ ਫੜ ਕੇ ਚੰਡੀ ਮਾਤਾ ਦੀ ਭੇਟ ਚੜਾ ਦਈਏ। ਰਾਜੇ ਨੇ ਆਪਣੇ ਫੌਜੀਆਂ ਨੂੰ ਆਖਿਆ, ਆਪਣੇ ਨਾਲ ਦੇ ਸਿਪਾਹੀਆਂ ਨੂੰ, ਕਹਿੰਦਾ ਦੂਜੇ ਦੇਸ਼ ਦੇ ਲੋਕ ਨੇ, ਆਪਣੇ ਦੇਸ਼ ਦੇ ਤਾਂ ਕੀ ਮਾਰਨੇ, ਮਾਤਾ ਨੂੰ ਖੂਨ ਦੇਣਾ ਹੈ ਚੰਡੀ ਮਾਤਾ ਨੂੰ, ਇਹ ਦੂਜੇ ਦੇਸ਼ ਦੇ ਆਏ ਹੋਏ, ਇਹਨਾਂ ਨੂੰ ਇੱਕ ਨੂੰ ਫੜ ਕੇ ਮਾਤਾ ਦੀ ਭੇਟ ਕਰਨਾ ਕਰੀਏ।
ਸੁਣੀਏ ਸ੍ਰੀ ਅੰਗਦ ਕੈ ਬਾਲਾ, ਮੁਝ ਕੋ ਗੈਲੀਨੋ ਤੇ ਕਾਲਾ।
ਭਾਈ ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਉਸ ਸਮੇਂ ਉਹਨਾਂ ਦੇ ਸਿਪਾਹੀਆਂ ਨੇ ਮੈਨੂੰ ਫੜ ਦਿੱਤਾ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਆਪਣੇ ਹੱਥਾਂ ਚ ਫੜ ਕੇ,
ਹਰਖਾਏ ਬਹੁ ਹਰਖਾਏ ਬਜਾਵੇ ਢੋਲੋ, ਮੁਝੇ ਚਲਾਇਓ ਅੰਗਰੇਜ਼ੀ ਢੋਲੋ,
ਤੇ ਮੈਨੂੰ ਫੜ ਲਿੱਤਾ ਤੇ ਢੋਲ ਵਜਾਉਂਦੇ ਹੋਏ ਬੜੇ ਖੁਸ਼ ਹੋ ਰਹੇ ਸੀ, ਤਾਲੀਆਂ ਮਾਰਦੇ ਸੀ, ਆਪਣੇ ਸ਼ਸਤਰ ਚਮਕਾਉਂਦੇ ਸੀ, ਦੌੜਦੇ ਬੜੇ ਖੁਸ਼ ਹੁੰਦੇ ਹੋਏ, ਢੋਲ ਵਜਾਉਂਦੇ ਹੋਏ ਆਪਣੇ ਟੋਲੀ ਦੇ ਵਿੱਚ ਮੈਨੂੰ ਅੱਗੇ ਕਰ ਲਿੱਤਾ, ਮਾਤਾ ਦੀ ਭੇਟ ਚੜਾਉਣ ਵਾਸਤੇ ਮੈਨੂੰ ਅੱਗੇ ਕਰ ਲਿੱਤਾ, ਤੇ ਢੋਲ ਵਜਾਉਂਦੇ ਖੁਸ਼ੀ ਹੁੰਦੇ ਹੋਏ ਸਭ ਚੰਡੀ ਦੇ ਮੰਦਰ ਵੱਲ ਜਾ ਰਹੇ ਸੀ।
ਕਹਿ ਕੇ ਭੇਟ ਭਲੀ ਅਮ ਪਾਏ, ਵੈ ਪ੍ਰਸੰਨ ਵਰਦੇ ਜਗ ਮਾਏ,
ਬੜੇ ਖੁਸ਼ ਹੋ ਰਹੇ, ਕਿਉਂ? ਕਹਿੰਦੇ ਚੰਡੀ ਮਾਤਾ ਨੂੰ ਭੇਟ ਦੇਣ ਵਾਸਤੇ ਮਨੁੱਖ ਮਿਲ ਗਿਆ। ਕਹਿ ਕੇ ਭੇਟ ਭਲੀ ਹਮ ਪਾਏ, ਬੜੀ ਭਲੀ ਪ੍ਰਕਾਰ ਬੜੀ ਵਧੀਆ ਭੇਟਾ ਮਿਲ ਚੁੱਕੀ ਹੈ, ਤੇ ਹੁਣ ਵਧੀਆ ਭੇਟਾ ਦੇਵਾਂਗੇ ਤੇ ਮਾਈ ਚੰਡੀ ਸਾਡੇ ਤੇ ਪ੍ਰਸੰਨ ਹੋਵੇਗੀ। ਇਹ ਜਾਣ ਕੇ ਬੜੇ ਖੁਸ਼ ਹੁੰਦੇ ਹੋਏ ਕਿ ਮਨੁੱਖ ਨੂੰ ਮਾਰਾਂਗੇ ਤੇ ਮਨੁੱਖ ਦੀ ਭੇਟਾ ਦੇ ਕੇ, ਇਹਦਾ ਖੂਨ ਦੇ ਕੇ ਮਾਈ ਚੰਡੀ ਤੋਂ ਸੋਹਣੇ ਸੋਹਣੇ ਵਰ ਪ੍ਰਾਪਤ ਕਰਾਂਗੇ।
ਤਿਸਚਿਨ ਆਇਓ ਢਿਗ ਮਰਦਾਨਾ, ਮੁਝ ਸੋ ਇਸ ਬਿਦ ਬਚਨ ਬਖਾਨਾ।
ਭਾਈ ਬਾਲਾ ਜੀ ਕਹਿੰਦੇ ਵੀ ਉਸ ਸਮੇਂ ਮੈਨੂੰ ਫੜ ਕੇ ਲੈ ਕੇ ਜਾ ਰਹੇ ਸੀ ਤਾਂ ਭਾਈ ਮਰਦਾਨਾ ਜੀ ਵੀ ਮੇਰੇ ਪਿੱਛੇ ਪਿੱਛੇ ਆ ਗਏ, ਤੇ ਭਾਈ ਮਰਦਾਨਾ ਜੀ ਮੈਨੂੰ ਆ ਕੇ ਇਸ ਤਰ੍ਹਾਂ ਕਹਿਣ ਲੱਗੇ ਹਨ,
ਬਾਲੇ ਰਿਓ ਜੀਵਨਾ ਤੇਰਾ, ਮ੍ਰਿਤੂ ਕਾਲ ਨੇ ਤੈ ਕੋ ਘੇਰਾ।
ਭਾਈ ਮਰਦਾਨਾ ਜੀ ਕਹਿਣ ਲੱਗੇ, ਭਾਈ ਬਾਲਾ ਜੀ ਹੁਣ ਤੁਹਾਡਾ ਜੀਵਨਾ ਮੁਸ਼ਕਲ ਲੱਗਦਾ, ਹੁਣ ਤੁਹਾਨੂੰ ਇਹ ਲੋਕ ਮਾਰ ਦੇਣਗੇ, ਇਹਨਾਂ ਲੋਕਾਂ ਨੇ ਤੁਹਾਨੂੰ ਫੜ ਦਿੱਤਾ, ਤੁਹਾਡੇ ਜੀਵਨ ਦੇ ਸਵਾਸ ਥੋੜੇ ਸਮੇਂ ਦੇ ਜਾਪਦੇ ਨੇ, ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ, ਜਿਹੜੇ ਵੱਡੇ ਵੱਡੇ ਪਸ਼ੂਆਂ ਨੂੰ ਇੱਕੋ ਵਾਰ ਦੇ ਵਿੱਚ ਝਟਕਾ ਦਿੰਦੇ ਨੇ, ਉਹਨਾਂ ਨੇ ਚੰਡੀ ਮਾਤਾ ਦੀ ਭੇਟ ਵਾਸਤੇ ਤੁਹਾਨੂੰ ਵੀ ਮਾਰ ਦੇਣਾ ਹੈ।
ਸਿਰ ਉਤਾਰ ਕੇ ਭੇਟ ਚੜਾ ਮੈਂ, ਪੂਜ ਗੋਰ ਜਾ ਕੇ ਭਰ ਪਾਵੈ।
ਇਸ ਗੋਰਜਾ ਮਾਈ ਜਿਹੜੀ ਚੰਡੀ ਮਾਤਾ ਹੈ, ਇਹਦੀ ਪੂਜਾ ਕਰਨ ਵਾਸਤੇ ਇਹ ਸਿਰ ਉਤਾਰ ਕੇ ਪੂਜਾ ਕਰਦੇ, ਕਿਸੇ ਦਾ ਸਿਰ ਵੱਢ ਕੇ ਖੂਨ ਤਿਲਕ ਲਾਉਂਦੇ ਹਨ, ਕਿਉਂਕਿ ਚੰਡੀ ਨੂੰ ਖੂਨ ਵੀ ਚਾਹੀਦਾ। ਪਰ ਇਹ ਤਾਂ ਮਨੁੱਖਾਂ ਦਾ ਵੀ ਖੂਨ, ਜਿਨ੍ਹਾਂ ਨੇ ਕੋਈ ਕਾਰਜ, ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਹਰ ਇੱਕ ਨੂੰ ਫੜ ਕੇ ਖੂਨ ਲਈ ਜਾਣਗੇ, ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ। ਭਾਈ ਮਰਦਾਨਾ ਜੀ ਪੁੱਛ ਰਹੇ ਸੀ, ਕਹਿੰਦੇ ਵੀ ਹੁਣ ਤੁਸੀਂ ਕੀ ਕਰੋਗੇ, ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ, ਇਹ ਮਾਰ ਦੇਣਗੇ, ਇਹ ਤਾਂ ਸਿਰ ਉਤਾਰ ਕੇ ਭੇਟਾ ਕਰਦੇ ਨੇ, ਤੁਹਾਡਾ ਸਿਰ ਵੱਢ ਦੇਣਾ ਤਾਂ ਤੁਹਾਨੂੰ ਭੇਟਾ ਕਹਿ ਕੇ ਵੀ ਅਸੀਂ ਤਾਂ ਭੇਟਾ ਚੜਾ ਦਿੱਤੀ, ਨਾਲੇ ਪਾਪ ਤੋਂ ਵੀ ਮੁਕਤ ਤੇ ਨਾਲੇ ਇਹਨਾਂ ਨੇ ਤੁਹਾਨੂੰ ਵੀ ਮਾਰ ਦੇਣਾ, ਇਹਨਾਂ ਨੇ ਤੁਹਾਨੂੰ ਛੱਡਣਾ ਨਹੀਂ, ਇਸ ਕਰਕੇ ਤੁਸੀਂ ਦੱਸੋ ਕਿ ਹੁਣ ਕੀ ਕੀਤਾ ਜਾ ਸਕਦਾ, ਇਹਨਾਂ ਲੋਕਾਂ ਨੇ ਸਿਰ ਉਤਾਰ ਕੇ ਤੁਹਾਡੀ ਭੇਟਾ ਚੜਾ ਦੇਣੀ ਹੈ, ਇਸ ਮਾਤਾ ਚੰਡੀ ਮਾਤਾ ਦੀ ਪੂਜਾ ਵਿਚ ਤੁਹਾਨੂੰ ਅਰਪਣ ਕਰ ਦੇਣਗੇ।
ਮੈਂ ਬੋਲਿਓ ਤੈ ਝੂਠੀ ਉਚਾਰਾ, ਮਰਨ ਜੀਅਨ ਤਨ ਕੋ ਵਿਵਹਾਰਾ।
ਭਾਈ ਬਾਲਾ ਜੀ ਜਿਹੜੇ ਬ੍ਰਹਮ ਨਿਸ਼ਠੀ ਬ੍ਰਹਮ ਸ੍ਰਿਸ਼ਟੀ ਹੋ ਚੁੱਕੇ ਸੀ, ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਸੰਗ ਨਾਲ, ਚੰਦਨ ਦੇ ਸੰਗ ਨਾਲ ਚੰਦਨ ਬਣ ਜਾਈਦਾ, ਪਾਰਸ ਦੇ ਸੰਗ ਨਾਲ ਸੋਨਾ, ਪਰ ਇੱਥੇ ਤਾਂ ਗੁਰੂ ਸਾਹਿਬਾਨ ਹਨ ਜਿਨ੍ਹਾਂ ਨੂੰ ਪਰਸਨ ਨਾਲ, ਜਿਨ੍ਹਾਂ ਦੇ ਦਰਸ਼ਨਾਂ ਨਾਲ ਸੰਤ ਬਣ ਜਾਈਦਾ ਹੈ। ਐਸੀ ਕਿਰਪਾ ਭਾਈ ਬਾਲਾ ਜੀ ਤੇ ਹੋ ਚੁੱਕੀ ਸੀ। ਕਹਿਣ ਲੱਗੇ, ਹੇ ਭਾਈ ਮਰਦਾਨਾ ਜੀ, ਤੁਸੀਂ ਜਿਹੜੀ ਗੱਲ ਕਹਿੰਦੇ ਹੋ ਬਿਲਕੁਲ ਝੂਠ ਗੱਲ ਹੈ। ਤੁਹਾਡਾ ਇਹ ਕਹਿਣਾ ਵੀ ਤੁਸੀਂ ਮਰ ਜਾਵੋਗੇ, ਇਹ ਗੱਲ ਬਿਲਕੁਲ ਝੂਠ ਹੈ। ਕੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਗਿਆਨ ਨਹੀਂ ਦਿੱਤਾ? ਮਹਾਰਾਜ ਜੀ ਨੇ ਸਾਨੂੰ ਇੰਨਾ ਗਿਆਨ ਦਿੱਤਾ, ਬਖਸ਼ਿਆ ਹੈ। ਜਨਮ ਮਰਨ ਦਾ ਵਿਵਹਾਰ, ਜਨਮ ਮੌਤ ਦਾ, ਜਨਮ ਆਣਾ, ਵਧਣਾ ਤੇ ਵਧਣ ਤੋਂ ਬਾਅਦ ਜਵਾਨੀ ਵਿਚ ਪੂਰਾ ਹੋ ਜਾਣਾ, ਘਟਣਾ ਹੌਲੀ ਹੌਲੀ ਘਟ ਘਟ ਕੇ ਬੁਢੇਪੇ ਵਿਚ ਆ ਜਾਣਾ, ਬੁਢੇਪੇ ਤੋਂ ਬਾਅਦ ਮੌਤ। ਇਹ ਛੇ ਵਿਕਾਰ ਹਨ, ਛੇ ਬਦਲਾਵ ਮਨੁੱਖ ਵਿਚ ਆਉਂਦੇ ਨੇ। ਜੰਮਣਾ, ਵਧਣਾ, ਵੱਧ ਕੇ ਪੂਰਾ ਹੋਣਾ, ਘਟਣਾ, ਘਟ ਕੇ ਪੂਰਾ ਬੁਢੇਪੇ ਚ ਆ ਜਾਣਾ, ਬੁਢੇਪੇ ਤੋਂ ਬਾਅਦ ਮਰ ਜਾਣਾ। ਛੇ ਵਿਕਾਰ, ਇਹ ਛੇ ਵਿਕਾਰ ਸਰੀਰ ਦਾ ਵਿਵਹਾਰ ਹਨ। ਇਹ ਭਾਈ ਮਰਦਾਨਾ ਜੀ, ਇਹ ਛੇ ਵਿਵਹਾਰ ਤਾਂ ਸਰੀਰ ਦੇ ਨੇ, ਇਹ ਤਾਂ ਪਾਤਸ਼ਾਹ ਨੇ ਸਾਨੂੰ ਦੱਸਿਆ, ਇਹ ਛੇ ਵਿਵਹਾਰ ਸਰੀਰ ਦੇ, ਤੇ ਅਸੀਂ ਤਾਂ ਸਰੀਰ ਹੈ ਹੀ ਨਹੀਂ। ਤੇ ਜਿਹੜੇ ਸਰੀਰ ਤੋਂ ਵਿਦੇ ਹੋ ਚੁੱਕੇ ਹਨ, ਦੇਹ ਤੋਂ ਵਿਦੇ, ਜਿਨ੍ਹਾਂ ਨੂੰ ਦੇਹ ਦਾ ਕੋਈ ਲਾਲਚ ਨਹੀਂ, ਦੇਹ ਦਾ ਕੋਈ ਸਰੂਪ ਹੰਗਤਾ ਮਮਤਾ ਨਹੀਂ ਰਹਿੰਦੀ, ਉਹਨਾਂ ਨੂੰ ਵਿਦੇ ਕਹਿੰਦੇ ਹਨ। ਭਾਈ ਮਰਦਾਨਾ ਜੀ, ਇਹ ਸੰਸਾਰ ਵਿਚ ਸਰੀਰ ਦਾ ਜੰਮਣ ਮਰਨ ਹੈ, ਸਰੀਰ ਦਾ ਵਿਕਾਰ ਹੁੰਦਾ। ਆਤਮ ਸਰੂਪ ਅਵਿਕਾਰੀ ਅਵਿਨਾਸ਼ੀ, ਨਾ ਇਸ ਆਤਮਾ ਨੂੰ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਬਦਲ ਸਕਦਾ, ਹਿਲਾ ਵੀ ਨਹੀਂ ਸਕਦਾ।
ਪੰਚ ਤਤ ਮਿਲ ਸਿਰਜ ਸਰੀਰਾ, ਬਿਨ ਸਜਾਤ ਜਬ ਹੋਤ ਬਖੀਰਾ।
ਇਹ ਪੰਜਾਂ ਤੱਤਾਂ ਨਾਲ ਸਰੀਰ ਦੀ ਰਚਨਾ ਹੁੰਦੀ ਹੈ। ਪੰਜਾਂ ਤੱਤਾਂ ਦੇ ਆਪਸ ਵਿਚ ਮਿਲਣ ਦੇ ਨਾਲ ਆਪਸ ਦਾ ਮਿਲਾਪ ਹੋ ਜਾਂਦਾ ਹੈ, ਤਾਂ ਆਪਸ ਦੇ ਮਿਲਾਪ ਕਰਕੇ ਪੰਜਾਂ ਭੂਤਕ ਸਰੀਰਾਂ ਦਾ ਜਿਹੜਾ ਬਣਿਆ ਹੋਇਆ ਸਰੀਰ ਹੈ, ਪੰਜੀ ਤੱਤ, ਪੱਚੀ, ਪੰਜ ਚੋਂ ਪੱਚੀ, ਪੱਚੀ ਵਿਚੋਂ ਇਹ ਸਰੀਰ ਪੈਦਾ ਹੁੰਦਾ। ਮੁੱਖ ਇਸ ਦੇ ਪੰਜ ਤੱਤ, ਉਹਨਾਂ ਤੋਂ ਜਿਹੜਾ ਸਰੀਰ ਬਣਦਾ ਹੈ। ਇਹ ਭਾਈ ਮਰਦਾਨਾ ਜੀ, ਪੰਜਾਂ ਤੱਤਾਂ ਨਾਲ ਇਹ ਸਰੀਰ ਦੀ ਰਚਨਾ ਹੈ, ਤੇ ਇਸ ਸਰੀਰ ਨੇ ਜਦੋਂ ਬਿਰਖ ਜਾਣਾ, ਖਤਮ ਹੋ ਜਾਣਾ, ਉਸੇ ਸਮੇਂ ਇਹ ਜਿਹੜੇ ਪੰਜ ਤੱਤ ਹਨ, ਇਹ ਆਪਣੇ ਆਪ ਆਪਣੇ ਆਪਣੇ ਰੂਪ ਵਿਚ ਸਮਾ ਜਾਣੇ ਹਨ। ਮਰਨ ਦੀ ਗੱਲ ਜੇ ਤੁਸੀਂ ਦੱਸਦੇ ਹੋ, ਪੰਜਾਂ ਤੱਤਾਂ ਕਰਕੇ ਸਰੀਰ ਬਣਿਆ, ਮਰਨ ਤੋਂ ਬਾਅਦ ਜਿਹੜੇ ਜਿਹੜੇ ਤੱਤ ਸੀ ਉਹ ਆਪਣੇ ਆਪਣੇ ਸਰੂਪ ਵਿਚ ਚਲੇ ਗਏ, ਤਾਂ ਦੱਸੋ ਘਟਿਆ ਕੀ ਤੇ ਵਧਿਆ ਕੀ? ਤੱਤ ਤਾਂ ਉਹ ਜੇ ਉਹੀ ਹਨ ਨਾ, ਪੰਜ ਤੱਤ ਤਾਂ ਨਹੀਂ ਘਟੇ। ਪਾਣੀ ਉਵੇਂ ਦਾ ਉਵੇਂ ਹੈ, ਆਕਾਸ਼ ਉਵੇਂ ਦਾ ਉਵੇਂ ਹੈ, ਅਗਨੀ, ਜਲ, ਵਾਯੂ ਸਭ ਕੁਛ ਉਵੇਂ ਹੈ, ਕਿਸੇ ਚੀਜ਼ ਦਾ ਰੂਪ ਦਾ ਫਰਕ ਨਹੀਂ ਪੈਂਦਾ। ਭਾਈ ਮਰਦਾਨਾ ਜੀ, ਦੱਸੋ ਮਰਦਾ ਕੌਣ ਹੈ? ਇਸ ਸੰਸਾਰ ਵਿਚ ਕੋਈ ਵੀ ਮਰਨ ਵਾਲੀ ਚੀਜ਼ ਨਹੀਂ।
ਆਤਮ ਵਿਖੇ ਨਾ ਜਨਮ ਨਾ ਮਰਨਾ, ਹਰਕ ਨਸ਼ੋਗ ਨਾ ਕੇਤੇ ਡਰਨਾ।
ਇਸ ਕਰਕੇ ਦੁਨੀਆਂ ਦੇ ਸਰੀਰ ਸਾਡੇ ਸਾਹਮਣੇ ਕਰਕੇ, ਸਾਡੀ ਬਿਰਤੀ ਕਰਕੇ ਖਤਮ ਹੁੰਦੇ ਨੇ। ਅਸਲ ਕਰਕੇ ਜੇ ਦੇਖਿਆ ਜਾਵੇ, ਨਾ ਕੋਈ ਚੀਜ਼ ਬਣੀ ਹੈ ਤੇ ਨਾ ਹੀ ਕੋਈ ਖਤਮ ਹੁੰਦੀ। ਆਤਮ ਸਰੂਪ ਦੇ ਵਿਚ ਜਿਹੜੇ ਆਤਮ ਵਿਲੱਖਣੀ ਹਨ, ਜਿਹੜੇ ਆਤਮਾ ਦਾ ਦ੍ਰਿਸ਼ਟਾ ਹਨ, ਉਹ ਜਾਣਦੇ ਨੇ ਵੀ ਆਤਮ ਦਾ ਨਾ ਕੋਈ ਜਨਮ ਹੈ ਤੇ ਨਾ ਕੋਈ ਮਰਨ, ਨਾ ਆਤਮਾ ਨੂੰ ਹਰਖ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਸ਼ੋਕ। ਕੋਈ ਵੀ ਆਤਮਾ ਨੂੰ ਇਹ ਵਿਕਾਰ ਨਹੀਂ ਰਹਿੰਦਾ, ਕਿਉਂਕਿ ਜਿੱਥੇ ਹਰਖ ਹੈ ਉੱਥੇ ਸ਼ੋਕ ਹੈ, ਜਿੱਥੇ ਦੁੱਖ ਹੈ ਉੱਥੇ ਸੁੱਖ ਹੈ, ਉਹ ਸਮੇਂ ਦੇ ਨਾਲ ਵਿਕਾਰ ਹੋ ਜਾਂਦਾ, ਬਦਲ ਜਾਂਦਾ। ਇਸ ਦੁਨੀਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਿਕਾਰੀ ਹਨ, ਪਰ ਆਤਮਾ ਅਵਿਕਾਰੀ ਹੈ। ਆਤਮਾ ਨੂੰ ਜਨਮ ਮਰਨ, ਦੁੱਖ ਸੁੱਖ ਦੀ ਚਿੰਤਾ ਕਮੀ ਕਿਸੇ ਤਰ੍ਹਾਂ ਦਾ ਵੀ ਕੋਈ ਲਿਪਾਏ ਮਾਰ ਨਹੀਂ ਹੁੰਦਾ।
ਮਾਰ ਨਾ ਸਕੈ ਤਾਂ ਕੋ ਕੋ ਸਤ ਚੇਤਨ ਨਿਤ ਆਨੰਦ ਜੋ।
ਕਹਿੰਦੇ ਦੱਸੋ, ਜਿਹੜੀ ਮਰਨ ਵਾਲੀ ਵਸਤੂ ਹੈ ਹੀ ਨਹੀਂ, ਜਿਹਦਾ ਜਨਮ ਮਰਨੀ ਨਹੀਂ, ਉਹਨੂੰ ਕੌਣ ਮਾਰ ਸਕਦਾ? ਜਿਹੜਾ ਸਤ ਚੇਤਨ ਆਨੰਦ ਸਰੂਪ ਹੈ, ਉਸ ਨੂੰ ਭਾਈ ਮਰਦਾਨਾ ਜੀ ਤੁਸੀਂ ਕਹਿੰਦੇ ਸਾਨੂੰ ਮਾਰ ਦੇਣਗੇ? ਅਸੀਂ ਤਾਂ ਸਤ ਚੇਤਨ ਆਤਮ ਸਰੂਪ ਸਭ ਥਾਂ ਵਿਆਪਕ ਹੈ, ਤਾਂ ਮਰਨ ਵਾਲੀਆਂ ਜਨਮ ਮਰਨ ਦੀਆਂ ਤੁਸੀਂ ਕਿਉਂ ਗੱਲਾਂ ਕਰਦੇ ਹੋ? ਤੁਸੀਂ ਪਾਤਸ਼ਾਹ ਜੀ ਤੋਂ ਸਿੱਖਿਆ ਲਿੱਤੀ ਹੈ, ਤੁਸੀਂ ਇਸ ਗੱਲ ਦੀ ਚਿੰਤਾ ਵਿੱਚ ਨਾ ਰਹੋ ਕਿ ਜੰਮਣਾ ਮਰਨਾ ਪਵੇਗਾ। ਇਸ ਦੁਨੀਆਂ ਵਿੱਚ ਜੰਮਣ ਮਰਨ ਵਾਲੀ ਕੋਈ ਵੀ ਵਸਤੂ ਨਹੀਂ, ਸਭ ਥਾਈ ਸਤ ਚੇਤਨ ਆਨੰਦ ਸਰੂਪ ਵਿਆਪਕ ਹੈ।
ਭਾਵਕ ਦਹਿ ਨਾ ਨੀਰ ਡੁੱਬੈ ਹੈ, ਕੋਟ ਸ਼ਸਤਰ ਸੋ ਨਹੀਂ ਛਿਦਿਆ।
ਇਹ ਜਿਹੜੀ ਆਤਮ ਸਰੂਪ ਹੈ ਨਾ, ਇਹਦਾ ਸਰੂਪ ਇਸ ਤਰ੍ਹਾਂ ਹੈ ਵੀ ਆਤਮਾ ਕਦੇ ਵੀ ਅੱਗ ਦੇ ਨਾਲ ਸਾੜੀ ਨਹੀਂ ਜਾ ਸਕਦੀ। ਭਾਵਕ ਦਹਿ ਨਾ, ਭਾਵਕ ਕਦੇ ਸਾੜ ਨਹੀਂ ਸਕਦੀ, ਅੱਗ ਸਾੜ ਕੇ ਨਾਸ਼ ਨਹੀਂ ਕਰ ਸਕਦੀ। ਨਾ ਨੀਰ ਡੁੱਬੈ ਹੈ, ਕਦੇ ਪਾਣੀ ਡੋਬ ਨਹੀਂ ਸਕਦਾ। ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦੀ ਹੈ। ਕਰੋੜਾਂ ਹੀ ਤਰ੍ਹਾਂ ਦੇ ਸ਼ਸਤਰ ਹਨ ਜਿਹੜੇ ਸੰਸਾਰ ਦੇ ਲੋਕਾਂ ਨੇ ਆਪਣੇ ਆਪਣੇ ਸਮੇਂ ਤੇ ਬਣਾਏ, ਬਣੇ ਉਹ ਸ਼ਕਤੀ ਦੇ ਵਿੱਚੋਂ ਹਨ। ਉਹ ਸ਼ਸਤਰ ਵੀ ਜਿੰਨੇ ਵੀ ਹਨ, ਉਹ ਵੀ ਆਤਮਾ ਦੇ ਵਿੱਚ ਛੇਕ ਨਹੀਂ ਕਰ ਸਕੇ। ਪੰਜਾਂ ਤੱਤਾਂ ਨੂੰ ਬਖੇਰ ਕੇ ਹਿਲਾ ਕੇ ਤਾਂ ਸੱਟ ਦਿੱਤਾ, ਪੰਜਾਂ ਤੱਤਾਂ ਦਾ ਸਰੀਰ ਤਾਂ ਨਾਸ਼ ਹੋ ਜਾਂਦਾ ਇਹਨਾਂ ਕਰਕੇ, ਪਰ ਆਤਮ ਸਰੂਪ ਦਾ ਕਦੇ ਵੀ ਨਾਸ਼ ਨਹੀਂ ਹੋਇਆ ਕਰਦਾ।
ਜੀਵਨ ਮਰਨਾ ਮਾਨੈ ਪ੍ਰਾਨੇ, ਤਨ ਹੰਕਾਰ ਸੁਝੇ ਅਗਿਆਨੇ।
ਕਹਿੰਦੇ ਤੁਸੀਂ ਜੰਮਣ ਮਰਨ ਦੀ ਗੱਲ ਕਰਦੇ ਹੋ? ਜੰਮਣ ਮਰਨ ਤਾਂ ਉਹ ਮੰਨਦੇ ਹਨ ਜਿਨ੍ਹਾਂ ਦੇ ਅੰਦਰ ਹਉਮੈ ਹੁੰਦੀ ਹੈ। ਹਉਮੈ ਦਾ ਰੂਪ ਇਹ ਵੀ ਹੈ ਵੱਡਾ ਵੀ ਮੇਰਾ ਸਭ ਕੁਛ। ਕਹਿੰਦੇ ਜੀਵਨ ਮਰਨ ਦੀ, ਜਨਮ ਮਰਨ ਦੀ ਜਿਨ੍ਹਾਂ ਕੋਲ ਹੰਗਤਾ ਹੈ ਨਾ ਵੀ ਮੈਂ ਮਰ ਰਿਹਾ ਹਾਂ, ਸਾਡੇ ਕੋਲ ਇਹ ਹਉਮੈ ਹੰਗਤਾ ਹੈ ਥੋੜੀ ਜੀ, ਵੱਡੀ ਦਾ ਤੇ ਅੰਤੀ ਕੋਈ ਨੀ ਵੀ ਅਸੀਂ ਪਰਿਵਾਰ ਦੇ ਵਿੱਚ ਧੀਆਂ ਪੁੱਤਰਾਂ ਜੋ ਸੰਸਾਰ ਵਿੱਚ ਸਭ ਨੂੰ ਆਪਣਾ ਮੰਨਦੇ ਹਾਂ, ਪਰ ਸਭ ਤੋਂ ਜ਼ਿਆਦਾ ਅਸੀਂ ਆਪਣੇ ਸਰੀਰ ਨੂੰ ਆਪਣਾ ਇਹਦਾ ਸਰੂਪ ਵੀ ਕਹਿਣਾ ਹੋਵੇ ਤਾਂ ਵੀ ਆਪਣਾ ਕਹਿਣਾ ਪੈਂਦਾ। ਇਸ ਆਪਣਾ ਜਾਣਿਆ ਹੋਇਆ ਇਹ ਸਰੀਰ ਨੂੰ ਜਿਹੜਾ ਪੰਜਾਂ ਤੱਤਾਂ ਕਰਕੇ ਬਣਿਆ ਤੇ ਜਿਹੜੀ ਥਾਂ ਤੇ ਬੰਦੇ ਨੇ ਰਹਿਣਾ ਹੋਵੇ ਉਹਨੂੰ ਜਿੱਥੇ ਰਹਿਣਾ ਥੋੜੀ ਚਿਰ ਹੈ, ਤੇ ਜੇਕਰ ਉਹਨੂੰ ਬੰਦਾ ਆਪਣਾ ਦੱਸੀ ਜਾਵੇ ਤਾਂ ਕੀ ਉਹ ਆਪਣਾ ਹੋ ਸਕਦਾ? ਨਹੀਂ ਹੋ ਸਕਦਾ। ਇਹਦੇ ਵਿੱਚ ਸਰੀਰ ਵਿੱਚ ਜੀਵ ਦਾ ਥੋੜੇ ਸਮੇਂ ਵਾਸਤੇ ਟਿਕਾਣਾ ਹੈ। ਥੋੜੇ ਸਮੇਂ ਦੇ ਵਿੱਚ ਇਹ ਤਾਂ ਹੁੰਦਾ ਜਿਵੇਂ ਕਹਿੰਦੇ ਪਾਣੀ ਦੇ ਵਿੱਚ ਬੁਲਬੁਲੇ ਉੱਠਦੇ ਨੇ, ਤੇ ਕਿੰਨਾ ਕੁ ਸਮਾਂ ਉੱਠਿਆ ਬੁਲਬੁਲਾ ਬਾਅਦ ਚੋਂ ਦਾ ਤੇ ਨਾਲ ਦੀ ਨਾਲ ਖਤਮ ਹੋ ਜਾਂਦਾ, ਤੇ ਪਾਣੀ ਦੇ ਵਿੱਚ ਉੱਠੇ ਹੋਏ ਬੁਲਬੁਲੇ ਦੀ ਤਰ੍ਹਾਂ ਇਹ ਜੀਵਾਂ ਦਾ ਸਵਾਸ, ਇਹ ਸਰੀਰ ਖਤਮ ਹੋ ਜਾਂਦੇ। ਤੇ ਭਾਈ ਬਾਲਾ ਜੀ ਕਹਿੰਦੇ ਹੇ ਮਰਦਾਨਾ ਜੀ, ਇਸ ਸੰਸਾਰ ਦੇ ਵਿੱਚ ਦੱਸੋ ਵੀ ਜੀਵਨ ਮਰਨ ਤਾਂ ਉਹ ਮੰਗਦੇ ਨੇ, ਜਨਮ ਮਰਨ ਨੂੰ ਤਾਂ ਉਹ ਜਾਣਦੇ ਨੇ ਜਿਹੜੇ ਆਪਣੇ ਆਪ ਦੀ ਹੰਗਤਾ ਰੱਖਦੇ। ਸਾਨੂੰ ਕਿਸੇ ਚੀਜ਼ ਦੀ ਹੰਗਤਾ ਹੀ ਨਹੀਂ, ਕਿਉਂਕਿ ਸਭ ਥਾਵਾਂ ਤੇ ਸਭ ਪਾਸੇ ਤੂੰ ਹੀ ਤੂੰ ਵਾਹਿਗੁਰੂ ਨਜ਼ਰ ਆਉਂਦਾ, ਅਕਾਲ ਪੁਰਖ ਵਿਆਪਕ ਹੈ।
ਅੰਤ ਸਮਾਂ ਤਨ ਆਨ ਲਗਤ ਜਬ, ਕੋਈ ਉਪਾਏ ਨ ਰੱਖ ਸਕਤ ਤਬ।
ਹਾਂਜੀ, ਜੇਕਰ ਤੁਸੀਂ ਸਰੀਰ ਦੀ ਗੱਲਾਂ ਕਰਦੇ ਹੋ, ਆਤਮਾ ਤਾਂ ਅਮਰ ਹੈ, ਆਤਮਾ ਦਾ ਕਦੇ ਨਾਸ਼ ਨਹੀਂ ਹੁੰਦਾ, ਪਰ ਜੇ ਤੁਸੀਂ ਸਰੀਰ ਦੀਆਂ ਗੱਲਾਂ ਕਰਦੇ ਨਾ ਵੀ ਸਰੀਰ ਖਤਮ ਹੋ ਜਾਏਗਾ, ਉਹਦੀ ਵੀ ਗੱਲ ਸੁਣ ਲਓ ਭਾਈ ਮਰਦਾਨਾ ਜੀ। ਸੰਸਾਰ ਦੇ ਵਿੱਚ ਜਦੋਂ ਅੰਤ ਸਮਾਂ ਬੰਦੇ ਦਾ ਲਿਖਿਆ ਨਾ, ਜਿਹੜਾ ਅੰਤ ਸਮਾਂ, ਅੰਤ ਥਾਂ, ਅੰਤ ਸਮੇਂ ਦਾ ਦੇਸ਼ ਹੈ, ਦੇਸ਼, ਕਾਲ, ਵਸਤੂ, ਇਹ ਤਿੰਨ ਵਸਤੂਆਂ। ਅੰਤ ਸਮਾਂ ਜਦੋਂ ਜੀਵ ਦਾ ਆ ਜਾਂਦਾ, ਉਸ ਥਾਂ ਤੇ ਕੋਈ ਵੀ ਵਸਤੂ ਜੀਵ ਨੂੰ ਬਚਾ ਨਹੀਂ ਸਕਦੀ। कोई भी देवी देवता, कोई भी शक्ति, कोई भी ताकत जिस समय अंत समा आ चुका जेड़ा निश्चित है उस नू कोई भी टाल नहीं सकता।
जे ना समा मृत्यु को अब होए रोम न छेद सके कब कोए।
जे कोई मारन वाल जे मारन वाला अकाल पुरख है ना उस समय कोई बचा नहीं सकता। जिस समय मौत आई है निश्चित है उस समय कोई भी बचा नहीं सकता। पर जिस समय मौत नहीं दुनिया लखां कोशिशां कर ले मौत कदे भी आ नहीं सकती। जीवां दी जिस बंदे दी मौत लिखी है ओदी मौत नू कोई रोक नहीं सकता। कई बार अक्सर करके देखा जाता है भी किसी वस्तु नू बचाओ वो समय नहीं लगता ओदी मौत लिखी होती है जिस तरह लिखी है उस तरह मर जाता। एक बार की गल है भी एक छोटे कीड़े नू बचाण वास्ते पानी चो कढ़िया कीड़ा सी पानी च डुब रहा सी ओनू पानी जदो पिया ते पानी चो कढ़िया परा सटिया पानी तो ता ओदी मौत नू बचा लिया क्यों भी मर ना जावे। पर समा मौत की चीज है उस ओनू सटिया ता जिथे ओ गिरिया उपरू आकाश तो पंछी आया उन्हें चक के अपने चुंज विच पाया ते ओनू फड़ के खांदा खांदा उड़ गया। मौत पानी चो बचाई पर ओ पानी ते नहीं जानी सी जानी ओदी मौत हवा आकाश विच होनी सी ओनू आकाश दा पंछी लैके उड़ जांदा। जेड़ी बंदे दी मौत लिखी है ओनू कोई टाल नहीं सकदा। ओदा रूप बदल जांदा बंदा सोचदा भी मैं इत्थों इहदी जान बचा लई पर ए नहीं पता भी मौत ता कहिंदे आगे हुकार खरे अस काजत काल ता हर थां ते अगे होके बंदे दे खड़िया होया गजदा पिया है। मौत सब दे सामने खड़ी है सबंग सीस के संग श्री काल नाचै सारिया दे सिर नाल श्री काल सूब नच रहे हन। बस इन्ना फर्क है भी जिन्हां दी लिखी है उन्हां नू कोई बचा नहीं सकदा ते जिन्हां दी मौत आनी नहीं जिन्हां दी मौत है ही नहीं उन्हां नू कोई मार नहीं सकदा।
देश काल पुन बस्त बोरे तीन होए जाति कठोरे।
कहिंदे जेड़ी मौत दा ना एदा रूप की है मौत कदों आउंदी है देश काल ते वस्तु तीन चीजां देश जेड़ा देश विच जिस स्थान ते मौत होनी है काल जिस समय विच मौत आनी है ते जिस वस्तु दे नाल मौत होनी है तीन चीजां हन। जदों इन्हां तिन्हां दा असल संजोग बन जांदा है भी इस समय इस स्थान ते बंदे दी इस वस्तु नाल मौत होनी
तब ए देह बिरस कर जाए
उस समय ए देह दा नाश हुंदा। भाई मरदाना जी जे आत्मा दी गल करदे ओ आत्मा तां अविनाशी है आत्मा जन्म मरण च नहीं पर जेड़े शरीर दी गल करदे हो तां शरीर दा भी ए रूप है भी शरीर नू कोई मार नहीं सकदा कोई बचा भी नहीं सकदा।
कोई ना इस तो राख सकाए
कोई भी इस शरीर नू जदों तीन काल तीन चीजां जुड़ जांदियां देश काल वस्तु उस समय जिस देश विच जीव दी मौत है जिस थां ते जिस समय ते जिस वस्तु नाल जदों तीन चीजां कठियां हो गईयां उस बंदे नू कोई भी बचा नहीं सकदा। उस समय बंदे दी मौत निश्चय करके हुंदी है
एक न तीनों मैं जे मिलत है तो तन रखिया काल करते है।
कहने जदों तक देश काल ते वस्तु ये तिना चीजा का मेल नहीं ना हुंदा भी केड़े काल ते केड़े समय ते बंदे दी मौत बंदा बैठा किधरे होर हुंदा। पर जेड़ा काल है ना जिस थां ते बंदे दी मौत होनी है उस थां ते लै के चले जांदा ये काल दा सुभा है। बंदा सह सुभाग बैठा होया ओनू कोई चिंता नहीं एक छोटा जा फोन आ जावे फलानी थां ते जाना बंदा दौड़िया जांदा घर सुत्ता सी ਰਸਤੇ ਜਾਂਦਿਆਂ ਬੰਦਾ ਮਰ ਜਾਂਦਾ। ਇਹ ਸਮੇਂ ਦੀ, ਇਹ ਕਾਲ ਦੀ ਨਿਸ਼ਚਿਤਤਾ ਹੈ। ਕਹਿੰਦੇ ਜਦੋਂ ਤੱਕ ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਉਦੋਂ ਤੱਕ ਬੰਦੇ ਦੀ ਰੱਖਿਆ ਕਾਲ ਕਰਦਾ। ਜਦੋਂ ਤੱਕ ਇਹ ਤਿੰਨ ਚੀਜ਼ਾਂ ਕਾਲ ਨੇ ਇਕੱਠੀਆਂ ਕਰਨੀਆਂ ਨੇ ਤਾਂ ਸਮਾਂ ਇੱਕ ਵੀ ਨਹੀਂ ਲਾਉਂਦਾ। ਕਾਲ ਪੁਰਖ ਸਮੇਂ ਦਾ ਨਾਮ ਹੈ ਤੇ ਸਮੇਂ ਨੇ ਜਦੋਂ ਆਪਣੀ ਵਿਧੀ ਬਣਾਉਣੀ ਹੈ, ਜਿਸ ਥਾਂ ਦੇ ਜਿਸ ਵਸਤੂ ਨਾਲ ਬੰਦੇ ਦੀ ਸਰੀਰ ਦੀ ਮੌਤ ਹੈ, ਉਸ ਸਮੇਂ ਮੌਤ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਦੋਂ ਤੱਕ ਤਿੰਨ ਚੀਜ਼ਾਂ ਨਹੀਂ ਇਕੱਠੀਆਂ ਹੁੰਦੀਆਂ, ਉਦੋਂ ਤੱਕ ਕਹਿੰਦੇ ਕਾਲ ਪੁਰਖ ਜੀ ਰੱਖਿਆ ਵੀ ਕਰਦੇ ਹਨ।
ਇਹ ਸੁਣ ਤੂਸ਼ਨ ਭਾਮਰਦਾਨਾ ਮੁਝ ਸੰਗ ਦੇਵੀ ਭਵਨ ਪਿਆਨਾ।
ਕਹਿੰਦੇ ਭਾਈ ਬਾਲਾ ਜੀ, ਮੈਂ ਤਾਂ ਉਹਨਾਂ ਨੂੰ ਬੜਾ ਦੱਸਿਆ। ਭਾਈ ਮਰਦਾਨਾ ਜੀ ਤਾਂ ਕਹਿ ਰਹੇ ਸੀ ਤੁਸੀਂ ਮਰ ਜਾਓਗੇ, ਤੁਹਾਨੂੰ ਬਚਾਉਣਾ ਨਹੀਂ ਕਿਸੇ ਨੇ। ਤਾਂ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ, ਭਾਈ ਮਰਦਾਨੇ ਨੂੰ ਮੈਂ ਇਹ ਬਚਨ ਕਹੇ ਕਿ ਭਾਈ ਮਰਦਾਨਾ ਜੀ, ਇਸ ਸੰਸਾਰ ਵਿੱਚ ਜਨਮ ਮਰਨ ਤੇ ਸਰੀਰ ਦਾ ਵੀ ਆਪਣੇ ਆਪ ਨਹੀਂ, ਤੇ ਆਤਮਾ ਤਾਂ ਕਦੇ ਵੀ ਜਨਮ ਮਰਨ ਚ ਆਉਂਦੀ ਨਹੀਂ। ਸਰੀਰ ਦੀ ਵੀ ਮੌਤ ਕਿਸੇ ਦੇ ਹੱਥ ਨਹੀਂ, ਕਾਲ ਦੇ ਹੱਥ ਹੈ। ਤੇ ਇਸ ਕਰਕੇ ਭਾਈ ਮਰਦਾਨਾ ਜੀ ਨੂੰ ਮੈਂ ਇਹ ਬਚਨ ਕਹੇ, ਤੇ ਭਾਈ ਮਰਦਾਨਾ ਜੀ ਸਾਡੇ ਨਾਲ ਨਾਲ ਮਾਤਾ ਦੁਰਗਾ ਦੇ ਮੰਦਰ ਵਿੱਚ ਜਿਹੜੇ ਲੋਕ ਉਹ ਸਾਨੂੰ ਲੈ ਕੇ ਜਾ ਰਹੇ ਸੀ, ਅਸੀਂ ਉਹਨਾਂ ਲੋਕਾਂ ਦੇ ਨਾਲ ਨਾਲ ਦੋਵੇਂ ਚਲੇ ਗਏ।
ਸ੍ਰੀ ਗੁਰੂ ਆਪ ਤਾਂ ਚਲ ਆਏ, ਕਿਥੇ ਤਮਾਸ਼ੋ ਕਛ ਨਾ ਅਲਾਏ।
ਇਹਨੇ ਨੂੰ ਸਾਡੇ ਪਿੱਛੇ ਪਿੱਛੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵੀ ਆ ਗਏ। ਉਹ ਲੋਕੀ ਉੱਥੇ ਤਮਾਸ਼ਾ ਕਰ ਰਹੇ ਸੀ, ਢੋਲ ਵਜਾ ਰਹੇ ਸੀ, ਕੋਈ ਤਿਲਕ ਲਾ ਰਿਹਾ ਸੀ, ਕੋਈ ਪੂਜਾ ਕਰ ਰਿਹਾ ਸੀ, ਕੋਈ ਧੂਫ ਲਾ ਰਿਹਾ ਸੀ, ਸਾਰੇ ਆਪਣੇ ਆਪਣੇ ਕੰਮਾਂ ਚ ਲੱਗੇ ਸੀ। ਕੋਈ ਤਾਲੀਆਂ ਵਜਾ ਕੇ ਖੁਸ਼ ਹੋ ਰਿਹਾ ਸੀ, ਕੋਈ ਨੱਚ ਰਿਹਾ ਸੀ ਵੀ ਅੱਜ ਅਸੀਂ ਵੱਡੀ ਭੇਟਾ ਦੇਣ ਲੱਗੇ ਹਾਂ ਤੇ ਮਾਤਾ ਸਾਡੇ ਤੇ ਪ੍ਰਸੰਨ ਹੋਏਗੀ। ਬੜੇ ਖੁਸ਼ ਸੀ ਸਾਰੇ ਲੋਕ, ਲੋਕਾਂ ਦੀ ਖੁਸ਼ੀ, ਲੋਕਾਂ ਦੇ ਤਮਾਸ਼ਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਆ ਕੇ ਵੇਖ ਰਹੇ ਸੀ, ਕੋਈ ਬਚਨ ਨਹੀਂ ਕੀਤਾ। ਉਸ ਥਾਂ ਤੇ ਮਹਾਰਾਜ ਆਪ ਆ ਗਏ ਤੇ ਲੋਕਾਂ ਦੇ ਹੁੰਦੇ ਹੋਏ ਤਮਾਸ਼ਿਆਂ ਨੂੰ ਵੇਖ ਰਹੇ ਸੀ।
ਜਬ ਕੇ ਦੁਰਗਾ ਕੇਰ ਅਗਾਰੇ ਤਬ ਅਵਨੇਸ਼ਰ ਗਿਰਾ ਉਚਾਰੇ।
ਜਦੋਂ ਕਹਿੰਦੇ ਸਾਨੂੰ ਲੈ ਕੇ ਸਿਪਾਹੀ ਅਤੇ ਰਾਜਾ ਜਦੋਂ ਦੁਰਗਾ ਮਾਤਾ ਦੇ ਸਾਹਮਣੇ ਪਹੁੰਚ ਗਏ ਤਾਂ ਰਾਜੇ ਨੇ, ਅਵਨੇਸ਼ਵਰ ਨਾਮ ਰਾਜੇ ਦਾ ਹੁੰਦਾ, ਰਾਜੇ ਨੇ ਇਹ ਬਚਨ ਕੀਤਾ, ਆਪਣੇ ਸਿਪਾਹੀਆਂ ਨੂੰ ਇਹ ਹੁਕਮ ਲਾ ਦਿੱਤਾ,
ਇਸ ਮਾਨਵ ਕੋ ਭੇਟ ਚੜੀ ਜੈ ਵਰਦਾਨੀ ਤੋਂ ਪ੍ਰਸੰਨ ਕਰੀ ਜੈ।
ਰਾਜਾ ਕਹਿਣ ਲੱਗਾ ਵੀ ਇਹ ਜਿਹੜੀ ਬਰਾਂ ਦੀ ਦਾਤੀ ਮਾਂ ਦੁਰਗਾ ਚੰਡੀ ਹੈ, ਇਸ ਬਰਾਂ ਦੀ ਦਾਤੀ ਮਾਤਾ ਨੂੰ ਪ੍ਰਸੰਨ ਕਰਨ ਵਾਸਤੇ ਇਸ ਮਨੁੱਖ ਦੀ ਭੇਟਾ ਕਰ ਦਵੋ। ਇਹ ਜਿਹੜਾ ਮਨੁੱਖ ਹੈ ਆਪਾਂ ਫੜ ਕੇ ਲਿਆਏ ਹਾਂ ਮਾਤਾ ਚੰਡੀ ਦੇ ਸਾਹਮਣੇ, ਇਹਦੀ ਭੇਟਾ ਕਰਨਾ ਕਰੋ, ਇਹਦੇ ਸੀਸ ਨੂੰ ਲੈ ਲਵੋ।
ਪੀਰ ਭੋਰ ਬੇ ਭਵਨ ਅਗਾਰੇ ਕੋਤਕ ਅਵਲੋਕਤ ਨਰ ਨਾਰੇ।
ਕਹਿੰਦੇ ਜਿਸ ਥਾਂ ਤੇ, ਜਿਸ ਦੁਆਰੇ, ਜਿਸ ਮੰਦਰ ਤੇ ਬਹੁਤ ਜ਼ਿਆਦਾ ਭੀੜ ਭਰੀ ਹੋਈ ਸੀ, ਉਸ ਥਾਂ ਤੇ ਭੀੜ ਦੇ ਵਿੱਚ ਇੰਨੀ ਭੀੜ ਕਿਉਂ ਸੀ? ਕੌਤਕਾਂ ਨੂੰ ਵੇਖਣ ਵਾਸਤੇ ਵੀ ਇੱਥੇ ਅੱਜ ਮਨੁੱਖ ਦੀ ਬਲੀ ਲੈਣੀ ਹੈ। ਪਹਿਲਾਂ ਤਾਂ ਪਸ਼ੂਆਂ ਨੂੰ ਲੈਂਦੇ ਸੀ, ਲੋਕਾਂ ਦਾ ਸੁਭਾਅ ਹੀ ਬਣ ਚੁੱਕਾ ਸੀ ਰੋਜ਼ ਦਾ। ਅੱਜ ਮਨੁੱਖ ਦੀ ਬਲੀ ਲੈਣੀ ਹੈ, ਇਹ ਵੇਖਣ ਵਾਸਤੇ ਬਹੁਤ ਤਰ੍ਹਾਂ ਦੇ ਲੋਕ ਇਕੱਠੀ ਭੀੜ ਹੋਈ ਹੋਈ ਸੀ। ਦੂਰੋਂ ਦੂਰੋਂ ਆ ਕੇ ਲੋਕ ਬਲੀ ਨੂੰ ਵੇਖਣ ਵਾਸਤੇ ਬੜੇ ਲੋਕ ਖੜੇ ਹੋਏ ਸੀ।
ਖੈਂਚ ਲਈ ਇੱਕ ਮਨ ਜੀ ਕਿਰਪਾਨਾ ਚਮਕੀ ਦੇਖ ਦਰਿਓ ਮਰਦਾਨਾ।
ਇੱਕ ਮਨੁੱਖ ਨੇ ਆਪਣੀ ਮਿਆਨ ਵਿੱਚੋਂ ਜਦੋਂ ਸ੍ਰੀ ਸਾਹਿਬ ਕਿਰਪਾਨ ਕੱਢੀ ਤਾਂ ਚੰਡੀ ਦੇ ਮੰਦਰ ਵਿੱਚ ਲੋਕ ਵੇਖ ਰਹੇ ਸੀ, ਲੋਕਾਂ ਦੇ ਮਨ ਵਿੱਚ ਹੁਲਾਸ ਉਤਸ਼ਾਹ ਸੀ ਵੀ ਅੱਜ ਮਨੁੱਖ ਦੀ ਬਲੀ ਲੈਣੀ ਹੈ। ਦੂਸਰੇ ਪਾਸੇ ਭਾਈ ਮਰਦਾਨਾ ਜੀ, ਉਹ ਮਨ ਵਿੱਚ ਥੋੜਾ ਜਿਹਾ ਡਰਨ ਲੱਗ ਗਏ ਵੀ ਹੁਣ ਭਾਈ ਬਾਲੇ ਨੂੰ ਨਹੀਂ ਛੱਡਦੇ। ਮਨ ਵਿੱਚ ਡਰ ਆ ਗਿਆ ਵੀ ਇਹਨਾਂ ਲੋਕਾਂ ਨੇ, ਇਹ ਜਿਹੜੇ ਮਨੁੱਖ ਨੇ ਆਪਣੀ ਮਿਆਨ ਚੋਂ ਕਿਰਪਾਨ ਕੱਢੀ ਹੈ, ਇਸ ਨੇ ਭਾਈ ਬਾਲੇ ਨੂੰ ਮਾਰ ਦੇਣਾ ਹੈ।
ਸੰਗ ਰਹਿਣ ਵਾਰੋ ਪ੍ਰਭ ਤੇਰੇ ਰੱਖਿਆ ਆਪ ਕਰੋ ਇਸ ਬੇਰੇ।
ਭਾਈ ਮਰਦਾਨਾ ਜੀ ਨੇ ਆਪਣੇ ਮਨ ਤਨ ਦੇ ਨਾਲ ਅਕਾਲ ਪੁਰਖ ਜੀ ਅੱਗੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਅਰਦਾਸਾਂ ਕੀਤੀਆਂ ਕਿ ਹੇ ਮਹਾਰਾਜ, ਅਸੀਂ ਆਪ ਜੀ ਦੇ ਨਾਲ ਰਹਿਣ ਵਾਲੇ ਹਾਂ, ਸੰਗ ਰਹਿਣ ਤੁਹਾਡੇ ਨਾਲ ਰਹਿਣਾ ਜਾਣਦੇ ਹਾਂ, ਤੇ ਤੁਹਾਡੇ ਤੋਂ ਬਿਨਾਂ ਵਿਛੜਾਨਾ ਵੀ ਨਹੀਂ ਜਾਣਦੇ, ਤੁਹਾਡੇ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ। ਹੇ ਪਾਤਸ਼ਾਹ ਜੀ, ਕਿਰਪਾ ਕਰਕੇ ਹੁਣ ਇਸ ਸਮੇਂ ਸਾਡੀ ਰੱਖਿਆ ਕਰ ਲਵੋ।
ਤੇ ਛਿਨ ਕ੍ਰੋਧ ਕਾਲ ਕਾ ਕਰਕੇ ਪੀਰ ਭੋਰ ਮੇਲੇ ਕੀ ਭੜਕੇ।
ਉਸ ਸਮੇਂ ਕਹਿੰਦੇ ਜਿਹੜੀ ਮੰਡੀ ਜਿਹੜੀ ਉੱਥੇ ਮੇਲੇ ਵਿਚ ਚੰਡੀ ਮਾਤਾ ਦੀ ਪੂਜਾ ਕਰ ਰਹੇ ਸੀ, ਸਾਰੇ ਲੋਕਾਂ ਦੀ ਭੀੜ ਸੀ, ਰਾਜਾ ਵੀ ਖੜਾ ਸੀ, ਭਾਈ ਬਾਲੇ ਨੂੰ ਬਲੀ ਦੇਣ ਵਾਸਤੇ ਭੇਟਾ ਕਰਨ ਵਾਸਤੇ ਇੱਕ ਮਨੁੱਖ ਨੇ ਤਲਵਾਰ ਫੜੀ ਹੋਈ ਸੀ, ਤੇ ਭਾਈ ਮਰਦਾਨਾ ਜੀ ਅਰਦਾਸਾਂ ਕਰ ਰਹੇ। ਅਕਾਲ ਪੁਰਖ ਜੀ, ਮਹਾਂ ਸ਼ਕਤੀ ਜਿਹੜੀ ਚੰਡੀ ਦੁਰਗਾ ਹੈ, ਇਸ ਚੰਡੀ ਸ਼ਕਤੀ ਨੇ ਉਸ ਸਮੇਂ ਮੂਰਤੀ ਦੇ ਵਿੱਚੋਂ ਪ੍ਰਗਟ ਹੋ ਕੇ ਕੀ ਕੀਤਾ? ਮਹਾਂ ਚੰਡੀ ਉਸ ਮੂਰਤੀ ਦੇ ਵਿੱਚੋਂ ਪ੍ਰਗਟ ਸ਼ਕਤੀ ਪੈਦਾ ਹੋਈ, ਤੇ ਸ਼ਕਤੀ ਨੇ ਪੈਦਾ ਹੁੰਦਿਆਂ ਸਾਰ ਉਹਦੇ ਵਿੱਚੋਂ ਪ੍ਰਗਟ ਹੋ ਕੇ ਮੂਰਤੀ ਚੋਂ ਜਿਹੜੇ ਲੋਕਾਂ ਦੀ ਭੀੜ ਭਰੀ ਹੋਈ ਸੀ, ਸਾਰਿਆਂ ਲੋਕਾਂ ਦੇ ਸਾਹਮਣੇ ਮਹਾਪਰਬਲ ਸਰੂਪ ਦੇ ਵਿੱਚ ਪ੍ਰਗਟ ਪ੍ਰਚੰਡ ਸ਼ਕਤੀ ਸਭ ਨੇ ਦੇਖੀ।
ਪ੍ਰਗਟੀ ਚੰਡੀ ਪ੍ਰਚੰਡ ਭਿਆਨਾ ਤੇ ਨਰ ਕਰਤੇ ਛੀਨ ਕਿਰਪਾਨਾ।
ਉਸ ਸਮੇਂ ਮਹਾਚੰਡੀ ਸਰੂਪ ਮਹਾਤਾਕਤ ਦੀ ਮਾਈ ਕਾਲਕਾ ਸਰੂਪ ਦੁਰਗਾ ਨੇ ਉਸ ਚੰਡੀ ਮੂਰਤੀ ਵਿੱਚੋਂ ਪ੍ਰਗਟ ਹੋ ਕੇ ਜਿਹੜਾ ਮਨੁੱਖ ਨੇ ਆਪਣੇ ਹੱਥ ਵਿਚ ਤਲਵਾਰ ਫੜੀ ਸੀ, ਉਸ ਮਨੁੱਖ ਦੇ ਹੱਥੋਂ ਤਲਵਾਰ ਖੋ ਕੇ
ਉਤੋਂ ਨਰੇਸ਼ ਠੰਡ ਜੇ ਠਾਏ ਜਾਏ ਤਾਏ ਕੇ ਕੰਤ ਲਗਾਏ।
ਜਿਹੜੇ ਰਾਜੇ ਨੇ ਭਾਈ ਬਾਲੇ ਨੂੰ ਮਾਰਨ ਦੀ ਹੁਕਮ ਦਿੱਤਾ ਸੀ, ਉਸ ਰਾਜੇ ਦੇ ਕੋਲ ਜਾ ਕੇ ਤਲਵਾਰ ਹੱਥ ਚੰਡੀ ਨੇ ਫੜੀ ਹੈ, ਤੇ ਜਿਹੜੀ ਤਲਵਾਰ ਨਾਲ ਹੁਕਮ ਕੀਤਾ ਸੀ ਉਸੇ ਤਲਵਾਰ ਨੂੰ ਉਸ ਰਾਜੇ ਦੀ ਗਰਦਨ ਤੇ ਲਾ ਦਿੱਤਾ। ਕਿਉਂ? ਕਿਉਂਕਿ ਜਿਹੜਾ ਸਮਾਂ ਜਿਸ ਬੰਦੇ ਵਾਸਤੇ, ਜਿਹੜਾ ਬੰਦਾ ਜਿਹਦੇ ਵਾਸਤੇ ਕੰਡੇ ਖੋਭਦਾ, ਉਹ ਕੰਡੇ ਉਹਦੇ ਪੈਰਾਂ ਚ ਲੱਗਦੇ, ਜਿਹੜਾ ਦੂਸਰਿਆਂ ਵਾਸਤੇ ਖੂਹ ਪੱਟਦਾ ਉਹਦੇ ਆਪਣੇ ਪੈਰ ਡਗਮਗਾ ਜਾਂਦੇ ਹਨ। ਤੇ ਭਾਈ ਮਰਬਾਲੇ ਨੂੰ ਮਾਰਨ ਵਾਸਤੇ ਜਿਹੜੇ ਰਾਜੇ ਨੇ ਹੁਕਮ ਦਿੱਤਾ ਸੀ, ਚੰਡੀ ਨੇ ਉਸੇ ਕਿਰਪਾਨ ਨੂੰ ਲੈ ਕੇ, ਕਿਉਂਕਿ ਚੰਡੀ ਕੋਲ ਆਪਣੇ ਕੋਲ ਬਣੀਆਂ ਕਿਰਪਾਨਾਂ ਸਾਰੀਆਂ ਸ਼ਕਤੀਆਂ ਉਹਦੇ ਵਿੱਚ ਹਨ, ਤੇ ਦੁਰਗਾ ਮਾਤਾ ਨੇ ਉਸੇ ਕਿਰਪਾਨ ਨੂੰ ਲੈ ਕੇ ਰਾਜੇ ਦੀ ਗਰਦਨ ਤੇ ਜਾ ਕੇ ਰੱਖਿਆ ਵਾਰ।
ਦਖਿਨ ਧਰ ਤੇ ਸਿਰ ਗਿਰ ਪਰਿਆ ਗਿਆਨ ਸ਼ਾਖਾ ਤੇ ਫਲ ਕਿਨ ਘਾਰਿਆ।
ਜਦੋਂ ਚੰਡੀ ਮਾਤਾ ਨੇ ਹੱਥ ਚ ਫੜੀ ਸ੍ਰੀ ਸਾਹਿਬ ਤਲਵਾਰ ਉਸ ਰਾਜੇ ਦੇ ਸਿਰ ਗਰਦਨ ਤੇ ਲਾਈ, ਤਾਂ ਗਰਦਨ ਉਹਦੀ ਧੜ ਤੋਂ ਇਸ ਤਰ੍ਹਾਂ ਗਿਰੀ, ਕਹਿੰਦੇ ਜਿਵੇਂ ਵੱਡੇ ਪੇੜ ਤੇ ਭਰੀਆਂ ਹੋਈਆਂ ਸ਼ਾਖਾਵਾਂ ਫਲਾਂ ਦੇ ਨਾਲ ਲੱਦੀਆਂ ਹੁੰਦੀਆਂ, ਤਾਂ ਉਹ ਫਲ ਇਕਦਮ ਆਪਣੇ ਆਪ ਡਿੱਗਦੇ ਰਹਿੰਦੇ ਹਨ। ਜਿਵੇਂ ਫਲ ਸ਼ਾਖਾਵਾਂ ਤੋਂ ਪੇੜਾਂ ਤੋਂ ਡਿੱਗ ਜਾਂਦੇ ਨੇ, ਇਸੇ ਤਰ੍ਹਾਂ ਉਹਦਾ ਸਿਰ ਵੀ ਧੜ ਤੋਂ ਇਸ ਤਰ੍ਹਾਂ ਗਿਰਿਆ ਧਰਤੀ ਤੇ। ਸਤਿ ਸ੍ਰੀ ਅਕਾਲ।
ਸ਼੍ਰੋਣ ਤੇ ਚਲਿਓ ਗਿਰਿਓ ਨਿਪ ਧਰਨੇ ਭਾਗੇ ਲੋਕ ਇਕ ਤਿਆਸ ਕਰਨੇ।
ਚੰਡੀ ਮਾਤਾ ਦੇ ਸਰੂਪ ਨੂੰ ਦੇਖ ਕੇ ਜਿਹੜੇ ਪਹਿਲਾਂ ਖੂਨ ਦਿੰਦੇ ਸੀ ਚੰਡੀ ਮਾਤਾ ਨੂੰ, ਉਹ ਖੂਨ ਦੇਣ ਦਾ ਪ੍ਰਤੀਕ ਕੀ ਹੈ? ਖੂਨ ਤਾਂ ਦਿੰਦੇ ਸੀ ਆਪਣੀ ਖੁਸ਼ੀ ਵਾਸਤੇ, ਚੰਡੀ ਮਾਤਾ ਨੂੰ ਖੂਨ ਦੇਣਾ, ਸੀਸ ਭੇਟਾ ਕਰਨਾ, ਇਹਦਾ ਮਤਲਬ ਇਹ ਨਹੀਂ ਵੀ ਦੂਸਰਿਆਂ ਦੀ ਜਾਨ ਲੈਣੀ, ਇਹਦਾ ਮਤਲਬ ਇਹ ਹੈ ਵੀ ਅਸੀਂ ਜੰਗ ਦੇ ਮੈਦਾਨ ਵਿੱਚ ਜਿੱਥੇ ਚੰਡੀ ਮਾਤਾ ਸਾਡੀ ਸਹਾਇਤਾ ਕਰੇ, ਉੱਥੇ ਅਸੀਂ ਆਪਣਾ ਵੀ ਖੂਨ ਡੋਲ ਸਕੀਏ ਤੇ ਦੂਸਰਿਆਂ ਦੀ ਜਾਨ ਬਚਾਉਣ ਵਾਸਤੇ ਦੁਸ਼ਮਣਾਂ ਨੂੰ ਮਾਰ ਸਕੀਏ। ਚੰਡੀ ਮਾਤਾ ਸ਼ਕਤੀ ਦੀ ਜਿਹੜੀ ਜੰਗ ਦੇ ਮੈਦਾਨ ਵਿਚ ਜਿਹਦੀ ਲੋੜ ਪੈਂਦੀ ਹੈ ਉਹ ਦੁਰਗਾ ਮਾਤਾ ਜਿਹੜੀ ਸਭ ਥਾਈ ਤੇ ਜਿਸ ਨੂੰ ਗੁਰੂ ਮਹਾਰਾਜ ਜੀ ਨੇ ਖਾਲਸੇ ਦੇ ਗਾਤਰੇ ਪਹਿਨਾਇਆ ਦੁਰਗਾ ਸ਼ਕਤੀ ਤਲਵਾਰ ਸ੍ਰੀ ਸਾਹਿਬ ਕਿਰਪਾਨ ਉਹ ਸ਼ਕਤੀ ਦੁਰਗਾ ਉਸ ਦੁਰਗਾ ਦੀ ਸ਼ਕਤੀ ਰੋਜ਼ ਬਹੁਤ ਸਾਰੇ ਪਸ਼ੂ ਚੜਾਉਂਦੇ ਤਾਂ ਸੀ ਉਹ ਲੋਕ ਪਰ ਆਪ ਡਰਦੇ ਸੀ ਮੌਤ ਤੋਂ ਜਦੋਂ ਚੰਡੀ ਮਾਤਾ ਨੇ ਰਾਜੇ ਦੀ ਗਰਦਨ ਲਾਈ ਤਾਂ ਰਾਜੇ ਦੇ ਸਰੀਰ ਚੋਂ ਜਿਹੜਾ ਖੂਨ ਨਿਕਲਿਆ ਉਹ ਦੇਖ ਕੇ ਸਾਰੇ ਲੋਕ ਡਰਦੇ ਡਰਦੇ ਪਿਛਾਂ ਨੂੰ ਭੱਜ ਗਏ ਹਾਲਾਂਕਿ ਚੰਡੀ ਨੂੰ ਦੇਖਣ ਦਾ ਸਰੂਪ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨੇ ਦਿਖਾਇਆ ਵੀ ਸ੍ਰੀ ਸਾਹਿਬ ਕਿਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਕਿਸ ਤਰ੍ਹਾਂ ਵੈਰੀਆਂ ਦੇ ਸਾਹਮਣੇ ਲੜਿਆ ਜਾਂਦਾ ਉਹ ਲੋਕ ਚੰਡੀ ਮਾਤਾ ਦੇ ਸਰੂਪ ਨੂੰ ਕੇਵਲ ਆਪਣੇ ਵਾਸਤੇ ਯੂਸ ਕਰਦੇ ਸੀ ਵੀ ਚੰਡੀ ਮਾਤਾ ਨੂੰ ਅਸੀਂ ਕਿਸੇ ਜੀਵ ਦੀ ਭੇਟਾ ਦੇ ਦੇਈਏ ਤੇ ਚੰਡੀ ਮਾਤਾ ਸਾਡੇ ਬਾਰ ਪੂਰੇ ਕਰਦੀ ਰਵੇ ਇਸ ਵਾਸਤੇ ਚੰਡੀ ਨੂੰ ਪੂਜਦੇ ਸੀ ਪਰ ਪਾਤਸ਼ਾਹ ਜੀ ਨੇ ਚੰਡੀ ਦਾ ਸਰੂਪ ਵੀ ਦਸਵੇਂ ਪਾਤਸ਼ਾਹ ਨੇ ਸਿਖਾਇਆ ਤੇ ਖਾਲਸੇ ਦੇ ਨਾਲ ਸ਼ਸਤਰਧਾਰੀ ਸਰੂਪ ਬਣਾਇਆ ਤੇ ਸਤਿਗੁਰੂ ਮਹਾਰਾਜ ਜੀ ਦੇ ਭਾਈ ਬਾਲੇ ਨੂੰ ਮਾਰਨ ਵਾਸਤੇ ਜਿਹੜੇ ਰਾਜੇ ਨੇ ਇਹ ਜਿਹੜੇ ਲੋਕਾਂ ਨੇ ਇੱਦਾਂ ਦੇ ਪ੍ਰਯਤਨ ਕੀਤੇ ਸੀ ਉਹਨਾਂ ਲੋਕਾਂ ਦੇ ਸਾਹਮਣੇ ਜਦੋਂ ਚੰਡੀ ਨੇ ਰਾਜੇ ਨੂੰ ਹੀ ਮਾਰ ਦਿੱਤਾ ਤਾਂ ਸਾਰੇ ਲੋਕ ਚੰਡੀ ਦੇ ਇਸ ਸਰੂਪ ਨੂੰ ਦੇਖਦਿਆਂ ਹੋਇਆ ਸਾਰੇ ਡਰਦੇ ਭੜ ਥਲ ਮੱਚ ਗਈ ਸਭ ਪਾਸੇ ਲੋਕ ਦੌੜਨ ਲੱਗ ਪਏ
ਰਿਓ ਨਾ ਕੋ ਨਰ ਤੇ ਥਾਨਾ ਤੀਨੋ ਮੈਂ ਸ੍ਰੀ ਗੁਰ ਮਰਦਾਨਾ
ਕਹਿੰਦੇ ਉਸ ਥਾਂ ਤੇ ਕੋਈ ਵੀ ਮਨੁੱਖ ਨਾ ਰਿਹਾ ਮੰਦਰ ਦੇ ਵਿਚ ਬੜੀ ਧੂਫ ਅਰਚਾ ਹੋ ਰਹੀ ਸੀ ਕੋਈ ਫੁੱਲ ਚੜਾ ਰਿਹਾ ਸੀ ਕੋਈ ਸੰਖ ਵਜਾ ਰਿਹਾ ਸੀ ਉਹ ਮੂਰਤੀ ਨੂੰ ਹੀ ਪੂਜ ਰਹੇ ਸੀ ਕਿਉਂ ਇਸੇ ਕਰਕੇ ਪਾਤਸ਼ਾਹ ਨੇ ਮੂਰਤੀ ਖੰਡਨ ਕੀਤਾ ਕਿਉਂ ਕਿ ਲੋਕੀ ਕੇਵਲ ਆਪਣੀਆਂ ਮਨੋਕਾਮਨਾ ਮਨ ਦੀਆਂ ਇੱਛਾ ਪੂਰਨ ਕਰਨ ਵਾਸਤੇ ਪੂਜ ਰਹੇ ਸੀ ਉਹਨਾਂ ਦੇ ਅੰਦਰ ਚੰਡੀ ਦੁਰਗਾ ਸਰੂਪ ਅਕਾਲ ਪੁਰਖ ਦੀ ਜਿਹੜੀ ਮਹਾਂਸ਼ਕਤੀ ਹੈ ਉਹਦੇ ਪ੍ਰਤੀ ਕੋਈ ਪਿਆਰ ਨਹੀਂ ਸੀਗਾ ਉਹ ਕੇਵਲ ਆਪਣੇ ਵਾਰ ਵਾਸਤੇ ਵੀ ਸਾਨੂੰ ਵਾਰ ਮਿਲ ਜਾਵੇ ਪਾਤਸ਼ਾਹ ਨੇ ਦੇਵੀ ਦੇਵਤਿਆਂ ਦਾ ਖੰਡਨ ਨਹੀਂ ਕੀਤਾ ਉਹਨਾਂ ਨੂੰ ਪੂਜਣ ਵਾਲੇ ਜਿਹੜੇ ਉਹਨਾਂ ਨੂੰ ਕੇਵਲ ਮੂਰਤੀਆਂ ਤੱਕ ਸੀਮਤ ਸੀ ਉਹਨਾਂ ਲੋਕਾਂ ਦਾ ਖੰਡਨ ਕੀਤਾ ਜਿਹੜਾ ਸ਼ਬਦ ਆਉਂਦਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਪੇਖਿਆ ਥਾ ਕੀ ਭਗਤਾਂ ਨੇ ਰਾਮ ਚੰਦ ਦੀ ਨਿੰਦਾ ਕੀਤੀ ਹੈ ਸ੍ਰੀ ਰਾਮ ਚੰਦਰ ਜੀ ਦੀ ਨਹੀਂ ਉਹਨਾਂ ਨੇ ਆਖਿਆ ਪਾਂਡੇ ਤੁਮਰਾ ਰਾਮ ਚੰਦ ਉਹ ਪੰਡਤੋ ਜਿਸ ਗੱਲ ਦਾ ਹੰਕਾਰ ਕਰਦੇ ਹੋ ਜਿਸ ਦਾ ਰਾਮ ਚੰਦ ਨੂੰ ਪੂਜਦੇ ਹੋ ਉਹ ਤੁਹਾਡੀ ਬਿਰਤੀ ਵਾਲਾ ਰਾਮ ਚੰਦਰ ਉਹ ਰਾਮ ਨਹੀਂ ਜਿਹੜਾ ਉਸ ਰਾਮ ਚੰਦ ਵਿਚ ਵੀ ਸੀਗਾ ਏਕ ਰਾਮ ਦਸ਼ਰਥ ਕਾ ਬੇਟਾ ਏਕ ਰਾਮ ਘੱਟ ਘੱਟ ਮੈਲੇ ਉੱਥੇ ਰਾਮ ਚੰਦਰ ਜੀ ਦੀ ਮਹਾਂ ਅਵਤਾਰ ਜੀ ਦੀ ਨਿੰਦਾ ਨਹੀਂ ਉੱਥੇ ਇਹ ਹੈ ਵੀ ਤੁਸੀਂ ਜਿਹੜੀਆਂ ਬਿਰਤੀਆਂ ਸੋਚਦੇ ਹੋ ਲੋਕਾਂ ਦੀ ਬਿਰਤੀ ਦਾ ਖੰਡਨ ਹੋਇਆ ਤੇ ਲੋਕਾਂ ਦੀ ਬਿਰਤੀ ਜਿਹੜੇ ਲੋਕ ਚੰਡੀ ਮਾਤਾ ਨੂੰ ਪੂਜਦੇ ਸਿਰਫ ਆਪਣੇ ਬਾਰ ਵਾਸਤੇ ਸੀ ਪਰ ਜਦੋਂ ਚੰਡੀ ਦਾ ਅਸਲ ਸਰੂਪ ਦੇਖਿਆ ਤਾਂ ਅਸਲ ਸਰੂਪ ਦੇਖ ਕੇ ਸਾਰੇ ਭੱਜ ਗਏ ਕੋਈ ਵੀ ਇੱਕ ਬੰਦਾ ਨਾ ਰਿਹਾ ਤਾਂ ਭਾਈ ਬਾਲਾ ਜੀ ਕਹਿੰਦੇ ਉਸ ਸਮੇਂ ਕੇਵਲ ਤਿੰਨ ਜਣੇ ਸੀ ਮੰਦਰ ਦੇ ਵਿਚ ਇੱਕ ਪਾਤਸ਼ਾਹ ਜੀ ਇੱਕ ਭਾਈ ਮਰਦਾਨਾ ਤੇ ਤੀਸਰੇ ਅਸੀਂ
ਤੇ ਚਿੰਨ ਸ੍ਰੀ ਚੰਡੀ ਕੇ ਸਾਥਾ ਬਚਨ ਪਨਿਓ ਇਸ ਵਿਧ ਜਗ ਨਾਥਾ
ਜਦੋਂ ਰਾਜੇ ਦਾ ਧੜ ਤੇ ਗਰਦਨ ਧਰਤੀ ਤੇ ਪਈ ਸੀ ਇਹ ਦੇਖ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਾਤਾ ਚੰਡੀ ਨੂੰ ਇਸ ਤਰ੍ਹਾਂ ਕਹਿਣ ਲੱਗੇ
ਉਪਤ ਸੇਵਕੋ ਤੋ ਤੁਮਾਰਾ ਬਾਲੇ ਕੋ ਬਚਾਏ ਤੋ ਮਾਰਾ
ਤਾਂ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੇ ਚੰਡੀ ਹੇ ਸ਼ਕਤੀ ਇਹ ਜਿਹੜਾ ਰਾਜਾ ਹੈ ਇਹ ਤਾਂ ਤੁਹਾਡਾ ਸੇਵਕ ਸੀ ਇਸ ਰਾਜੇ ਨੇ ਤੁਹਾਡੀ ਸੇਵਾ ਕੀਤੀ ਇਸ ਥਾਂ ਤੇ ਦੇਸ਼ ਤੇ ਤੁਹਾਡੀ ਸੇਵਾ ਕਰਾਈ ਹੈ ਤੇ ਧਰਮੀ ਸੀਗਾ ਇਸ ਰਾਜੇ ਨੂੰ ਤੁਸੀਂ ਕਿਉਂ ਮਾਰਿਆ ਹੈ
ਬਾਲੇ ਕੋ ਬਚਾਏ ਸੋ ਮਾਰਾ
ਭਾਈ ਬਾਲੇ ਨੂੰ ਬਚਾ ਲਿੱਤਾ ਤੇ ਇਹ ਤੁਹਾਡਾ ਸੇਵਕ ਸੀ ਭਾਈ ਬਾਲੇ ਨੇ ਤੁਹਾਡੀ ਸੇਵਾ ਵੀ ਨਹੀਂ ਕੀਤੀ ਪਰ ਤੁਸੀਂ ਆਪਣੇ ਸੇਵਕ ਨੂੰ ਹੀ ਕਿਉਂ ਮਾਰ ਦਿੱਤਾ ਹੈ
ਤਿੰਨ ਪ੍ਰਸੰਨ ਕੀ ਕਿੰਨੀ ਰਿਸ਼ਤਾ
ਜਿਸ ਰਾਜੇ ਨੇ ਤੁਹਾਡੀ ਪ੍ਰਸੰਨ ਕਰਨ ਵਾਸਤੇ ਤੁਹਾਨੂੰ ਖੁਸ਼ ਕਰਨ ਵਾਸਤੇ ਬੜੀਆਂ ਰੀਤੀਆਂ ਕੀਤੀਆਂ।
ਕ੍ਰੋਧ ਭਰੀ ਕਿਉਂ ਕੀਏ ਵਿਪਰੀਤਾ।
ਇਹ ਰਾਜਾ ਤਾਂ ਤੁਹਾਨੂੰ ਪ੍ਰਸੰਨ ਕਰਦਾ ਸੀ, ਤਾਂ ਇਹ ਮਾਈ ਜੀ ਦੱਸੋ ਤੁਸੀਂ ਇਹ ਸੰਸਾਰ ਦੇ ਵਿੱਚ ਆਪਣੇ ਭਗਤਾਂ ਨੂੰ ਹੀ ਕਿਉਂ ਮਾਰ ਦਿੱਤਾ ਹੈ?
ਤਬ ਸ਼੍ਰੀ ਚੰਗੀ ਬਚਨੀ ਉਚਾਰੇ, ਸੁਣ ਸ਼੍ਰੀ ਨਾਨਕ ਖਿਉਣ ਮਝਾਰੇ।
ਤਾਂ ਉਸ ਵਕਤ ਚੰਡੀ ਦੁਰਗਾ ਮਾਤਾ ਕਹਿਣ ਲੱਗੀ, ਹੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਕਿਰਪਾ ਕਰਕੇ ਸੁਣਨਾ ਕਰੋ। ਜਿਹੜੇ ਇਹ ਲੋਕ ਹਨ, ਇਹ ਕੇਵਲ ਬਾਹਰ ਦੀਆਂ ਮੂਰਤੀਆਂ ਨੂੰ ਪੂਜਦੇ ਹਨ, ਇਹ ਸ਼ਰਧਾ ਭਾਵਨਾ ਪਿਆਰ ਵਿੱਚ ਨਹੀਂ। ਇਹ ਤਾਂ ਜਿਵੇਂ ਕਿਸੇ ਬੰਦੇ ਤੋਂ ਕੰਮ ਲੈਣਾ ਹੁੰਦਾ ਨਾ, ਇੰਨਾ ਕੁ ਸੀਮਤ ਹਨ। ਇਹ ਬਾਹਰ ਲੈਣ ਵਾਸਤੇ ਇੱਥੇ ਪੂਜਾ ਕਰਦੇ, ਤੇ ਜਿਹੜੇ ਭਾਈ ਬਾਲਾ ਜੀ ਇਹ ਐਸੇ ਅਕਾਲ ਪੁਰਖ ਜੀ ਦੇ ਤੁਹਾਡੇ ਨਾਲ ਰਹਿਣ ਵਾਲੇ ਭਗਤ ਪਿਆਰੇ, ਉਹਨਾਂ ਨੂੰ ਹੀ ਮਾਰਨ ਲੱਗੇ ਸੀ, ਤਾਂ ਇਹਨਾਂ ਲੋਕਾਂ ਨੂੰ ਦੱਸੋ ਅਸੀਂ ਕਿਵੇਂ ਛੱਡ ਸਕਦੇ ਹਾਂ?
ਹਰ ਜਨ ਪਰਮੇਸ਼ਰ ਪਿਆਰੇ, ਰੱਖਿਆ ਕਰੋ ਸਾਂਝ ਸੁਕਾਰੇ।
ਸਾਨੂੰ ਅਕਾਲ ਪੁਰਖ ਜੀ ਨੇ ਡਿਊਟੀ ਲਾਈ ਹੈ, ਸਾਡੀ ਸੇਵਾ ਹੈ, ਸਾਡਾ ਕੰਮ ਹੀ ਹੈ ਵੀ ਜਿਹੜੇ ਅਕਾਲ ਪੁਰਖ ਜੀ ਦੇ ਪਿਆਰੇ ਭਗਤ ਹਨ, ਉਹਨਾਂ ਭਗਤਾਂ ਦੇ ਨਾਲ ਰਹਿ ਕੇ ਸੇਵਾ ਕਰਨੀ। ਚੰਡੀ ਮਾਤਾ, ਦੁਰਗਾ ਮਾਤਾ ਆਪਣੇ ਸਰੂਪ ਦੇ ਵਿੱਚ, ਆਪਾਂ ਜੋ ਉਸ ਦਾ ਰੂਪ ਸਮਝਦੇ ਹਾਂ ਨਾ, ਸਾਧ ਸੰਗਤ ਜੀ, ਚੰਡੀ ਦਾ ਰੂਪ ਅਕਸਰ ਕਰਕੇ ਅਸੀਂ ਸਾਰੇ ਮੂਰਤੀ ਨੂੰ ਕਹਿੰਦੇ ਹਾਂ। ਚੰਡੀ ਚੰਡੀ ਮੂਰਤੀ ਨਹੀਂ, ਮੂਰਤੀ ਤਾਂ ਉਹਦਾ ਦੁਨੀਆਂ ਨੂੰ ਦਿਖਾਉਣ ਵਾਸਤੇ ਰੂਪ ਬਣਾਉਣਾ ਪੈਂਦਾ। ਕਿਵੇਂ? ਜਿਵੇਂ ਅਕਾਲ ਪੁਰਖ ਜੀ ਦਾ ਰੂਪ ਦੱਸਿਆ ਹੈ, ਪਰ ਉਸ ਅਕਾਲ ਪੁਰਖ ਦਾ ਰੂਪ ਹੈ ਨਹੀਂ, ਇਸੇ ਤਰ੍ਹਾਂ ਉਹ ਅਕਾਲ ਪੁਰਖ ਦੀਆਂ ਜਿਹੜੀਆਂ ਸ਼ਕਤੀਆਂ ਹਨ, ਉਹਨਾਂ ਦਾ ਵੀ ਦੁਨੀਆਂ ਸਾਹਮਣੇ ਰੂਪ ਬਣਾਉਣਾ ਪੈਂਦਾ। ਉਹ ਰੂਪ ਬਣਦੀਆਂ ਹਨ, ਪਰ ਅਸਲ ਵਿੱਚ ਉਹ ਕੇਵਲ ਸ਼ਕਤੀਆਂ। ਕਿਵੇਂ? ਉਹ ਸ੍ਰੀ ਸਾਹਿਬ ਦੇ ਸਰੂਪ ਵਿੱਚ ਸਿੰਘਾਂ ਦੇ ਨਾਲ ਰਹਿੰਦੀ, ਖਾਲਸੇ ਪੰਥ ਦੇ। ਤੇ ਜਿਹੜੇ ਸਿੰਘ ਉਸ ਵਕਤ ਚੰਡੀ ਦਾ ਸਰੂਪ ਕੀ ਹੈ? ਜੰਗ ਦੇ ਮੈਦਾਨ ਚ ਲੜਨਾ। ਚੰਡੀ ਕਿਹਦੇ ਤੇ ਬਹਿ ਕੇ ਨੱਚਦੀ ਹੈ? ਕਿਹਦੇ ਤੇ? ਚੰਡੀ ਦੀ ਸਵਾਰੀ ਕੀ ਹੈ? ਸ਼ੇਰ ਕਹਿੰਦੇ, ਚੰਡੀ ਮਾਤਾ ਦੀ ਸਵਾਰੀ ਸ਼ੇਰ ਨੂੰ ਕਹਿੰਦੇ। ਤੇ ਖਾਲਸੇ ਪੰਥ ਨੂੰ ਸਤਿਗੁਰੂ ਮਹਾਰਾਜ ਜੀ ਨੇ ਕੀ ਆਖਿਆ? ਸਿੰਘ ਨਾਮ ਸ਼ੇਰ ਦਾ। ਕਹਿੰਦੇ ਜਦੋਂ ਸਿੰਘਾਂ ਦੇ ਹੱਥ ਵਿੱਚ ਸ੍ਰੀ ਸਾਹਿਬ ਸਰੂਪ ਚੰਡੀ ਮਾਤਾ ਪ੍ਰਕਾਸ਼ ਹੋ ਜਾਂਦੀ ਹੈ, ਕਿ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਚੰਡੀ ਸਰੂਪ, ਖੰਡਾ ਸਰੂਪ ਪ੍ਰਗਟ ਨਹੀਂ ਸੀਗਾ। ਚੰਡੀ ਸਿੰਘ ਚੜੀ ਮੁਖ ਸੰਖ ਬਜਾਵਤ, ਜੋ ਘਰ ਮੈਂ ਤੜਤਾ ਦੁੱਤ ਮੰਡੀ, ਚੱਕਰ ਚਲਾਏ ਗਿਰਾਏ ਦਿਓ ਅਰ ਭਾਜਤ ਤਹਿਤ ਬੜੇ ਪਰ ਬੰਡੀ, ਭੂਤ ਪਸਾਚਨ ਮਾਸ ਅਹਾਰ ਕਰੇ ਕਿਰਕਾਰ, ਖਿਲਾਰ ਕ ਚੰਡੀ ਮੁੰਡ ਕੋ ਮੁੰਡ ਉਤਾਰ ਦਿਓ, ਅਬ ਚੰਡ ਕੋ ਹੱਥ ਲਗਾਵਤ ਚੰਡੀ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਬਚਨ ਹਨ। ਮਹਾਰਾਜ ਚੰਡ ਸਰੂਪ ਦਾ ਵਰਣਨ ਕਰ ਰਿਹਾ, ਸਿੰਘ ਚੜੀ, ਸਿੰਘ ਨਾਮ ਖਾਲਸੇ ਦਾ, ਸਿੰਘ ਨਾਮ ਸ਼ੇਰਾਂ ਦਾ, ਬੱਬਰ ਸ਼ੇਰਾਂ ਦਾ, ਬਾਬਾ ਦੀਪ ਸਿੰਘ ਜੀ ਵਰਗੇ, ਜਿਨ੍ਹਾਂ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਸ਼ਸਤਰ ਚਲਾਏ। ਸ਼ਸਤਰ ਸਰੂਪ ਚੰਡੀ ਦਾ ਨਾਮ ਹੈ, ਜਿਹੜੀ ਸ਼ਕਤੀ ਜੰਗ ਦੇ ਮੈਦਾਨ ਵਿੱਚ ਚੱਲਦੀ ਹੈ। ਅਸਲ ਚੰਡੀ ਦਾ ਸਰੂਪ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਚੰਡੀ ਚਰਿੱਤਰ ਰਚਨ ਕੀਤਾ, ਉਹਦੇ ਵਿੱਚ ਦੱਸਿਆ ਵੀ ਚੰਡੀ ਕਿਸੇ ਮੂਰਤੀ, ਕਿਸੇ ਆਕਾਰ ਦਾ, ਕਿਸੇ ਇਸਤਰੀ ਦਾ ਨਾਮ ਨਹੀਂ। ਚੰਡੀ ਦਾ ਨਾਮ ਇਸਤਰੀ ਕਰਕੇ ਲੈ ਲੈਂਦੇ ਵੀ ਦੇਵੀ ਹੈ, ਚੰਡੀ ਦੇਵੀ ਨਹੀਂ। ਬੜਾ ਖੰਡਨ ਕਰਦੇ ਨੇ ਵੀ ਚੰਡੀ ਨਹੀਂ ਕਹਿਣਾ ਚਾਹੀਦਾ ਜੀ, ਇਹ ਹੈ ਜੀ ਉਹ ਹੈ, ਪਰ ਚੰਡ ਸਰੂਪ ਜਿਹੜੀ ਸ਼ਕਤੀ ਲੜਾਈ ਦੇ ਮੈਦਾਨ ਵਿੱਚ ਸਾਥ ਦਿੰਦੀ ਹੈ, ਸ਼ਕਤੀ ਨੂੰ ਹੀ ਦੇਵੀ ਕਹਿੰਦੇ। ਦੇਵੀ ਨਾਮ ਦਿਵਿਆ ਪ੍ਰਕਾਸ਼ ਜੋਤੀ ਦਾ ਹੈ, ਦੇਵੇ ਨੂੰ ਦੇਵੀ, ਦੀਵੇ ਦਿਵਿਆ ਨਾਮ ਤੋਂ ਦੇਵੀ ਬਣਿਆ। ਸੰਸਾਰ ਵਿੱਚ 33 ਕਰੋੜ ਦੇਵੀ ਦੇਵਤੇ ਹਰ ਇੱਕ ਸਰੀਰ ਦੇ ਨਾਲ ਸਾਥ ਰਹਿੰਦੇ ਹਨ, ਪੰਜਾਂ ਤੱਤਾਂ ਦੇ ਵਿੱਚ ਇਹਨਾਂ ਦਾ ਵਾਸ ਹੁੰਦਾ, ਸਭ ਥਾਵਾਂ ਵਿੱਚ ਦੇਵੀ ਦੇਵਤੇ ਆਪ ਨਾਲ ਸਹਾਇਤਾ ਕਰਦੇ ਨੇ। ਇਹ ਅਕਾਲ ਪੁਰਖ ਦੇ ਸੇਵਕ ਨੇ, ਇਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਇਹੀ ਸ਼ਕਤੀ ਅਕਾਲ ਪੁਰਖ ਦੀ, ਡਿਊਟੀਆਂ ਲੱਗੀਆਂ ਇਹਨਾਂ ਦੀ ਵੱਖੋ ਵੱਖ ਸੇਵਾ। ਹੁਣ ਚੰਡੀ ਮਾਤਾ ਕਹਿਣ ਲੱਗੀ, ਕਹਿੰਦੀ ਹੇ ਗੁਰੂ ਨਾਨਕ ਪਾਤਸ਼ਾਹ ਜੀ, ਇਹ ਆਪ ਜੀ ਦੇ ਸੇਵਕ ਭਾਈ ਬਾਲਾ ਜੀ ਨੂੰ ਮਾਰਨ ਲੱਗੇ ਸੀ, ਤੇ ਸਾਡੀ ਤਾਂ ਡਿਊਟੀ ਹੈ, ਸਾਡੀ ਸੇਵਾ ਹੈ ਵੀ ਜਿਹੜੇ ਤੁਹਾਡੇ ਭਗਤ ਹਨ, ਜਿਹੜੇ ਤੁਹਾਡੇ ਪਿਆਰੇ ਹਨ, ਸਮੇਂ ਸਮੇਂ ਦੇ ਵਿੱਚ ਪਲ ਪਲ ਉਹਨਾਂ ਦੀ ਰੱਖਿਆ ਕਰਨੀ ਹੀ ਸਾਡਾ ਕੰਮ ਹੈ।
ਜੇ ਮਤ ਮੰਦ ਤਿਨੋ ਦੁੱਖ ਦੇਈ, ਤੇ ਮਾਰੋ ਮੇਰੀ ਮਤ।
ਇਹ ਸਾਡਾ ਕੰਮ ਹੈ, ਮੇਰੀ ਮਤ ਇਹੀ, ਸਾਡਾ ਧਿਆਨ ਸਾਡੀ ਮਤ ਇਹੀ ਹੈ ਵੀ ਜਿਹੜੇ ਭਗਤਾਂ ਪਿਆਰਿਆਂ ਨੂੰ ਦੁੱਖ ਦਿੰਦੇ ਨੇ ਉਹਨਾਂ ਲੋਕਾਂ ਦਾ ਸੰਘਾਰ ਕਰਨਾ, ਉਹਨਾਂ ਲੋਕਾਂ ਨੂੰ ਮਾਰਨਾ, ਇਹ ਚੰਡੀ ਸ਼ਕਤੀ ਦਾ ਸਰੂਪ ਹੈ।
ਇਹ ਭੂਪਤ ਮਤ ਮੰਦ ਕੁਚਾਰੇ ਮਾਰਨ ਆਨੀ ਉਹ ਸੰਤ ਅਗਾਰੇ।
ਇਹ ਮਾੜੀ ਬਿਰਤੀ ਵਾਲੇ ਰਾਜੇ ਨੇ ਭਾਈ ਬਾਲਾ ਜੀ ਜਿਹੜੇ ਆਪ ਜੀ ਦੇ ਨਾਲ ਰਹਿੰਦੇ ਸੰਤ ਸਰੂਪ, ਉਹਨਾਂ ਨੂੰ ਮਾਰਨ ਵਾਸਤੇ ਮੇਰੇ ਕੋਲ ਲੈ ਕੇ ਆਏ ਸੀ। ਇਹ ਮਾੜੀ ਮਤ ਵਾਲਿਆਂ ਨੂੰ ਅਸੀਂ ਇਸ ਕਰਕੇ ਮਾਰਿਆ ਹੈ
ਕਿ ਉਹ ਕ੍ਰੋਧ ਜਾਂ ਤੇ ਮੈਂ ਮਾਰਾ ਮਰਤ ਸੰਤ ਕੋ ਤੁਰਤੀ ਉਭਾਰਾ।
ਇਹਨਾਂ ਰਾਕਸ਼ਾਂ ਨੂੰ ਮਾਰਨ ਵਾਸਤੇ ਇਹ ਰਾਕਸ਼ ਬਿਰਤੀ ਦੇ ਹੀ ਨੇ ਜਿਹੜੇ ਸੰਤਾਂ ਮਹਾਂਪੁਰਸ਼ਾਂ ਨੂੰ ਮਾਰਨ ਆਏ ਸੀ। ਅਸੀਂ ਇਹਨਾਂ ਰਾਕਸ਼ਾਂ ਨੂੰ ਮਾਰ ਕੇ ਸੰਤ ਮਤ ਨੂੰ ਉਭਾਰਿਆ ਹੈ, ਭਾਵ ਇਹ ਭਾਈ ਬਾਲਾ ਜੀ ਦੀ ਰੱਖਿਆ ਤਾਂ ਕੀਤੀ ਹੈ ਕਿਉਂਕਿ ਇਹ ਸੰਤਾਂ ਨਾ ਤੇ ਸਾਡਾ ਕੰਮ ਹੀ ਸੰਤਾਂ ਦੀ ਰੱਖਿਆ ਕਰਨਾ ਹੈ।
ਅਸ ਕੈ ਲੋਪ ਪਹੀ ਤਬ ਦੇਵੀ ਜਗ ਮਾਤਾ ਈਸ਼ਵਰੀ ਅਭੇਵੇ।
ਇਸ ਤਰ੍ਹਾਂ ਦੇ ਬਚਨ ਕਹਿੰਦਿਆਂ ਹੋਇਆਂ ਸ਼ੁਭ ਵਰ ਦਿੰਦਿਆਂ ਭਾਈ ਬਾਲਾ ਜੀ ਨੂੰ ਇਹ ਮਾਤਾ ਦੇਵੀ ਚੰਡੀ ਦੁਰਗਾ ਇਹ ਅਲੋਪ ਹੋ ਗਏ ਤਾਂ ਇਹ ਬਚਨ ਤੇ ਕਹਿ ਕੇ ਸੁੰਦਰ ਵਰ ਦੇ ਕੇ ਗਏ।
ਵੱਡਿਓ ਨਗਰ ਮੈਂ ਸ਼ੋਕ ਅਪਾਰੇ ਥੋਰ ਥੋਰ ਰੋਵੇ ਨਰ ਨਾਰੇ।
ਤੇ ਨਗਰ ਦੇ ਵਿੱਚ ਸ਼ਹਿਰ ਦੇ ਵਿੱਚ ਚਾਰੇ ਪਾਸੇ ਸ਼ੋਕ ਪਸਰ ਗਿਆ, ਜਿੰਨੇ ਵੀ ਲੋਕ ਸੀ ਮਨੁੱਖ ਨਰ ਨਾਰੀ ਸਭ ਰੋ ਰਹੇ ਸੀ।
ਇਹ ਵਿਚਾਰ ਜੇ ਉੱਤੇ ਸੀ ਆਨੇ ਦਹੇਜ ਕਲਾਵਾਨ ਮਨ ਜਾਨੇ।
ਤਾਂ ਲੋਕਾਂ ਨੇ ਬਹੁਤ ਸਾਰੇ ਕੁਝ ਵਿਆਕੁਲ ਹੋ ਰਹੇ ਸੀ, ਕੁਝ ਡਰ ਰਹੇ ਸੀ ਵੀ ਰਾਜਾ ਹੀ ਮਾਰ ਦਿੱਤਾ, ਉਹ ਵੀ ਚੰਡੀ ਦੇਵੀ ਨੇ ਮਾਰਿਆ ਤੇ ਚੰਡੀ ਮਾਤਾ ਦੁਰਗਾ ਨੇ ਜਿਹਦੀ ਅਸੀਂ ਪੂਜਾ ਕਰਦੇ ਉਸਨੇ ਰਾਜੇ ਨੂੰ ਮਾਰ ਦਿੱਤਾ ਹੈ। ਇਹ ਜਾਣ ਕੇ ਲੋਕੀ ਦੁਖੀ ਹੋ ਰਹੇ ਸੀ। ਉਹਨਾਂ ਵਿੱਚੋਂ ਕੁਝ ਸਿਆਣਿਆਂ ਲੋਕਾਂ ਨੇ ਵਿਚਾਰਾਂ ਕਰਕੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਲਾਵਾਨ ਜਾਣ ਕੇ ਵੀ ਇਹ ਕਲਾ ਦੇ ਮਾਲਕ ਹਨ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ, ਇਹ ਜਾਣ ਕੇ ਕੁਝ ਸਿਆਣੇ ਬੰਦੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਉਣਗੇ।
ਆਏ ਸਭੀ ਤਬ ਧਰ ਭਾਉ ਸ੍ਰੀ ਗੁਰ ਕੋ ਲਖ ਲੀਨ ਸੁਭਾਓ।
ਪਾਤਸ਼ਾਹ ਜੀ ਕੋਲ ਆ ਕੇ ਬੜੇ ਪਿਆਰ ਨਾਲ ਮਿਲੇ, ਚੰਗਾ ਸੁਭਾਅ ਜਾਣ ਕੇ ਇਹਨਾਂ ਨੇ ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀਆਂ ਕਰਨੀਆਂ ਕੀਤੀਆਂ ਤੇ ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਵੀ ਚੰਗੀ ਸੁਮਤ ਬਖਸ਼ਣਗੇ। ਸੋ ਪਾਤਸ਼ਾਹ ਜੀ ਦੇ ਪ੍ਰਸੰਗ ਅਗਲੇ ਇਤਿਹਾਸ ਦੇ ਅਗਲੇ ਪ੍ਰਕਰਣਾਂ ਦੇ ਸਰਵਣ ਕਰਾਂਗੇ ਜੀ। ਸੋ ਸਤਿਗੁਰੂ ਮਹਾਰਾਜ ਜੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਇਸ ਕੇਤਮਾਲ ਖੰਡ ਦੇ ਵਿੱਚ ਜਿਹੜੇ ਕੌਤਕ ਕਰ ਰਹੇ ਨੇ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੇ ਹਨ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਣ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕੋ, ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਰਾਖੋ ਹੀ ਪਰੋਏ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸ ਨਾਨਕ ਹੋਤ ਨਿਹਾਲ, ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।